ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨਕਵਾਰ, ਸਰਬ ਕਲਾ ਸਮਰੱਥ, ਡੋਲਨ 'ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਦਗੁਰੂ। ਹੇ ਸੰਸਾਰ ਤਾਪ ਹਰਣ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਸਰਣ ਜੋਗ ਦਇਆਲ, ਦੀਨਾਨਾਥ ਮਇਆ ਕਰੋ। ਸਰੀਰ ਸਵਾਸਥ ਖੀਣ ਸਮੇ, ਸਿਮਰੰਤ ਨਾਨਕ ਰਾਮ ਦਮੋਦਰ ਮਾਧਵ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ। ਮਨਮੁਖ ਕਰਮ ਕਮਾਵਣੇ, ਹਉ ਮੈਂ ਅੰਧ ਗੁਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ, ਸਰਬ ਕਲਾ ਸਮਰੱਥ, ਸਗਲ ਘਟ ਵਿਆਪਕ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਜੋਤ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਧੁਰ ਕੀ ਬਾਣੀ ਸ਼ਬਦ ਸਰੂਪ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹਜ਼ੂਰ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਰੋਜ਼ ਦੀ ਤਰ੍ਹਾਂ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ, ਹਜ਼ੂਰ ਦੇ ਪ੍ਰਕਾਸ਼ ਤੋਂ ਉਪਰੰਤ ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਸਿਮਰਨ ਅਭਿਆਸ ਅਤੇ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਰਾਗੀ ਸਿੰਘਾਂ ਨੇ ਸ਼ਬਦਾਂ ਅਤੇ ਸ਼ੰਤਾਂ ਸਮੇਤ ਗਾਇਨ ਕੀਤਾ ਹੈ। ਵਡਭਾਗੀ ਪ੍ਰਾਣੀਆਂ ਨੇ ਅੰਮ੍ਰਿਤ ਵੇਲੇ ਚੱਲ ਕੇ ਆ ਕੇ ਸਤਿਗੁਰੂ ਜੀ ਦੇ ਸੰਗਤ ਦੇ ਦਰਸ਼ਨ ਦੀਦਾਰ ਪ੍ਰਾਪਤ ਕਰਕੇ ਗੁਰਬਾਣੀ ਕੀਰਤਨ ਅਤੇ ਪਾਠ ਦੇ ਰੂਪ ਵਿੱਚ ਸਰਵਣ ਕਰਕੇ, ਸੇਵਾਵਾਂ ਕਰਕੇ, ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸੇ ਤਰ੍ਹਾਂ ਕੁਝ ਸਮਾਂ ਹੋਰ ਆਪਣੇ ਮਨਾਂ ਨੂੰ ਸਤਿਗੁਰੂ ਦੇ ਪਾਵਨ ਬਚਨਾਂ ਨਾਲ ਜੋੜਨ ਦਾ ਯਤਨ ਕਰੀਏ। ਅੱਜ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸ਼੍ਰੀ ਮੁੱਖ ਵਾਕ ਪਾਵਨ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਬਚਨਾਂ ਦਾ ਪਾਠ ਆਪ ਜੀ ਨੇ ਹੁਣੇ ਭਾਈ ਸਾਹਿਬ ਤੋਂ ਸਰਵਣ ਕੀਤਾ, ਇਹ ਸੋਰਠ ਰਾਗ ਦੀ ਜੋ ਵਾਰ ਹੈ ਉਸ ਵਾਰ ਦੀ ਨੌਵੀਂ ਪੌੜੀ ਅਤੇ ਉਸ ਦੇ ਨਾਲ ਦੋ ਸਲੋਕ ਹਨ। ਸਤਿਗੁਰੂ ਮਹਾਰਾਜ ਨੇ ਜੋ ਕਾਵਿ ਦੇ ਸਾਰੇ ਅੰਗ ਹਨ ਉਹ ਅਪਣਾਏ ਨੇ ਆਪਣਾ ਉਪਦੇਸ਼ ਸੰਦੇਸ਼ ਸੰਸਾਰ ਨੂੰ ਦੇਣ ਲਈ। ਰਾਗ ਰਾਗਣੀਆਂ ਛੰਦਾਬੰਦੀ ਵਿੱਚ ਬਾਣੀ ਉਚਾਰਨ ਕੀਤੀ ਹੈ, ਔਰ ਵਾਰਾਂ ਪੁਰਾਣੇ ਸਮੇਂ 'ਚ ਢਾਡੀ ਲੋਕ ਜੰਗਾਂ ਯੁੱਧਾਂ ਦਾ ਵਰਣਨ, ਸੂਰਮਿਆਂ ਦੀ ਮਹਾਨਤਾ ਪੌੜੀਆਂ ਵਿੱਚ ਰਚ ਕੇ ਗਾਇਆ ਕਰਦੇ ਸਨ। ਤਾਂ ਸਤਿਗੁਰੂ ਮਹਾਰਾਜ ਨੇ ਦੈਵੀ ਸੰਪਦਾ ਅਤੇ ਆਸੁਰੀ ਸੰਪਦਾ ਦੀ ਜੰਗ, ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਵਾਲੇ ਸ਼ੁਭ ਗੁਣ ਜਿਨ੍ਹਾਂ 'ਚ ਹੋਣ ਉਹ ਗੁਰਮੁਖ, ਅਤੇ ਜਿਨ੍ਹਾਂ 'ਚ ਆਸੁਰੀ ਸੰਪਦਾ ਵਾਲੇ ਔਗੁਣ ਹੋਣ, ਪਾਪ ਹੋਣ, ਵਿਕਾਰ ਹੋਣ, ਪਰਮਾਤਮਾ ਤੋਂ ਬੇਮੁਖ ਲੋਕ, ਮਨਮੁਖ ਲੋਕ, ਇਹ ਗੁਰਮੁਖਤਾਈ ਅਤੇ ਮਨਮੁਖਤਾਈ ਦਾ ਟਾਕਰਾ ਕਰਦਿਆਂ ਇਉਂ ਸਤਿਗੁਰੂ ਮਹਾਰਾਜ ਨੇ 22 ਵਾਰਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਵਾਈਆਂ ਹਨ ਔਰ 20 ਵਾਰਾਂ ਸਲੋਕਾਂ ਦੇ ਸਮੇਤ ਹਨ। ਹਰ ਇੱਕ ਪੌੜੀ ਨਾਲ ਮਿਲਦੇ ਜੁਲਦੇ ਸਲੋਕ, ਇੱਕੋ ਜਿਹਾ ਮਜ਼ਮੂਨ, ਜਿਹੜੇ ਸਲੋਕ ਵੱਧ ਗਏ ਉਹ ਗੁਰੂ ਗ੍ਰੰਥ ਸਾਹਿਬ ਦੇ ਅਖੀਰ 'ਚ ਲਿਖਵਾਏ ਹਨ। ਸਲੋਕ ਵਾਰਾਂ ਅਤੇ ਵਧੀਕ, ਭਾਈ ਵਾਰਾਂ ਤੋਂ ਵਧੇ ਹੋਏ ਸਲੋਕ। 2 ਵਾਰਾਂ ਬਸੰਤ ਕੀ ਵਾਰ ਗੁਰੂ ਅਰਜਨ ਦੇਵ ਜੀ ਦੀ 3 ਪੌੜੀਆਂ ਦੀ ਹੈ, ਉਹਦੇ ਨਾਲ ਸਲੋਕ ਕੋਈ ਨਹੀਂ, ਅਤੇ 1 ਰਾਏ ਬਲਵੰਡ ਅਤੇ ਸੱਤਾ ਜੀ ਦੀ ਉਚਾਰੀ ਹੋਈ 8 ਪੌੜੀਆਂ ਦੀ ਵਾਰ ਰਾਮਕਲੀ ਰਾਗ ਅੰਦਰ ਹੈ, ਉਹਦੇ ਨਾਲ ਵੀ ਸਲੋਕ ਨਹੀਂ ਹਨ, ਬਾਕੀ 20 ਵਾਰਾਂ ਦੇ ਨਾਲ ਸਲੋਕ ਹਨ। ਔਰ ਹਰ ਵਾਰ ਦੇ ਉੱਪਰ ਜਿਹੜਾ ਸਿਰਲੇਖ ਹੁੰਦਾ ਹੈ ਉਹ ਸਿਰਲੇਖ ਦੱਸਦਾ ਹੈ ਕਿ ਇਸ ਵਾਰ ਦੀਆਂ ਪੌੜੀਆਂ ਕਿਸ ਪਾਤਸ਼ਾਹੀ ਦੀਆਂ ਹਨ। ਜਿਵੇਂ ਇਹ ਵਾਰ ਹੈ ਸੋਰਠ ਰਾਗ ਦੀ, ਇਸ ਦੇ ਆਰੰਭ ਵਿੱਚ ਸਿਰਲੇਖ ਹੈ ਰਾਗ ਸੋਰਠ ਵਾਰ ਮਹੱਲੇ 4 ਕੀ, ਭਾਵ ਕਿ ਸਾਰੀਆਂ ਪੌੜੀਆਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀਆਂ ਉਚਾਰੀਆਂ ਹੋਈਆਂ ਹਨ। ਸਲੋਕ ਜਿਸ ਜਿਸ ਪਾਤਸ਼ਾਹੀ ਦਾ ਹੈ ਨਾਲ ਮਹੱਲਾ ਲਿਖ ਦਿੱਤਾ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਸਲੋਕ ਕਿਹੜੇ ਸਤਿਗੁਰੂ ਮਹਾਰਾਜ ਦੇ ਉਚਾਰੇ ਹੋਏ ਨੇ। ਇਸ ਪੌੜੀ ਦੇ ਨਾਲ ਦੋਵੇਂ ਸਲੋਕ ਸ਼੍ਰੀ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਹਨ, ਅਤੇ ਪੌੜੀ ਵਿੱਚ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਦੇ ਉਚਾਰੇ ਬਚਨ ਹਨ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਸਲੋਕ ਮਹੱਲਾ 3 ਇਹ ਬਚਨ ਉਚਾਰਨ ਕਰਦੇ ਹਨ, ਭਾਵੇਂ ਕਿ ਸਲੋਕ ਇੱਕ ਛੰਦ ਦਾ ਹੀ ਨਾਮ ਹੈ ਜਿਵੇਂ ਸੋਰਠਾ, ਦੋਹਰਾ, ਕਵਿਤ, ਦੋਹਾ ਆਦਿਕ, ਪਰ ਸਲੋਕ ਸ਼ਬਦ ਦੇ ਅਧਿਆਤਮਕ ਅਰਥ ਵੀ ਦਾਨਿਆਂ ਨੇ ਕੀਤੇ ਹਨ। ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ, ਸਵੈ ਦਾ ਅਰਥ ਆਪਣਾ ਨਿੱਜ, ਲੋਕ ਭਾਵ ਸਰੂਪ ਦਾ ਗਿਆਨ, ਸਾਡਾ ਜਿਹੜਾ ਲੋਕ ਹੈ ਜਿੱਥੇ ਸਾਡਾ ਅਸਲ ਵਾਸਾ ਹੈ ਉਹ ਸਾਡਾ ਸਰੂਪ ਹੈ ਆਤਮਾ, ਉੱਥੋਂ ਤੱਕ ਪਹੁੰਚਾਉਣ ਵਾਲੇ ਜਿਹੜੇ ਬਚਨ ਹੋਣ। ਸੁਖਮਨੀ ਸਾਹਿਬ ਵਿੱਚ ਵੀ 5ਵੇਂ ਪਾਤਸ਼ਾਹ ਦਾ ਬਚਨ ਹੈ, ਉੱਤਮ ਸਲੋਕ ਸਾਧ ਕੇ ਬਚਨ, ਸਾਧੂ ਸਤਿਗੁਰੂ ਦੇ ਜਾਂ ਮਨ ਸਾਫ਼ ਜਿਸ ਨੇ ਕੀਤਾ ਹੋਇਆ ਐਸੇ ਸਾਧੂ ਦੇ ਉਚਾਰੇ ਹੋਏ ਜਿਹੜੇ ਬਚਨ ਹਨ ਉੱਤਮ ਸਲੋਕ ਹੁੰਦੇ ਨੇ। ਅਮਲੀਕ ਲਾਲ ਇਹ ਰਤਨ, ਜਿੰਨਾ ਮਹਾਨ ਵਿਅਕਤੀ ਉੱਚਾ ਹੋਵੇ ਉਹਦੇ ਬੋਲ ਬਚਨ ਵੀ ਓਨੇ ਹੀ ਮਹਾਨ ਹੁੰਦੇ ਨੇ, ਔਰ ਪੂਰਿਆਂ ਦੇ ਬਚਨ ਵੀ ਪੂਰੇ ਹਨ, ਸਦਾ ਸਦਾ ਵਾਸਤੇ ਕਲਿਆਣਕਾਰੀ ਹਨ ਅਤੇ ਪੂਰਨ ਗਿਆਨ ਉਹਨਾਂ ਵਿੱਚ ਹੋਏਗਾ, ਮੁਕੰਮਲਤਾ ਹੋਵੇਗੀ, ਅਧੂਰਾਪਣ ਨਹੀਂ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੈ ਲੋਕਹਿ ਨਿਸਤਾਰ। ਜੋ ਉਹਨਾਂ ਨੂੰ ਸੁਣਦੇ ਅਤੇ ਕਮਾਉਂਦੇ ਹਨ ਆਪ ਤਰਦੇ ਅਤੇ ਹੋਰਨਾਂ ਵੀ ਤਾਰਨ ਦਾ ਕਾਰਨ ਬਣਦੇ ਨੇ, ਉਹਨਾਂ ਤੋਂ ਅਗਾਂਹ ਕਈਆਂ ਨੂੰ ਹੋਰ ਇਹ ਰੰਗ ਲੱਗਦਾ ਲਾਭ ਹੁੰਦਾ। ਹਰ ਇੱਕ ਸਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲੱਗ ਮੁਕਤ ਪਏ ਘਨੇਰੇ। ਹਜ਼ੂਰ ਤੀਜੇ ਪਾਤਸ਼ਾਹ ਜੀ ਬਚਨ ਫੁਰਮਾ ਰਹੇ ਨੇ, ਵਿਣ ਨਾਵੈ ਸਭ ਭਰਮ ਦੇ, ਜਗਤ ਵਿੱਚ ਜਿੰਨੇ ਵੀ ਸੰਸਾਰੀ ਲੋਕ ਹਨ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਕੋਈ ਸਰੋਕਾਰ ਨਹੀਂ, ਪਰਮਾਤਮਾ ਦੇ ਨਾਮ ਨਾਲ ਕੋਈ ਮਨ ਦੀ ਚੇਸ਼ਟਾ ਨਹੀਂ, ਪ੍ਰੇਮ ਨਹੀਂ, ਭਾਵਨਾ ਨਹੀਂ, ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਦੀ ਅਹਿਮੀਅਤ ਨੂੰ ਮਹੱਤਤਾ ਨੂੰ ਸਮਝਿਆ ਨਹੀਂ, ਉਹ ਭਰਮ ਦੇ ਭਟਕਦੇ ਤੁਰੇ ਫਿਰਦੇ ਨੇ। ਜਿਵੇਂ ਕਸਤੂਰਾ ਮਿਰਗ ਹੁੰਦਾ ਅਤੇ ਉਹਦੇ ਅੰਦਰ ਕਸਤੂਰੀ ਹੁੰਦੀ, ਜਦੋਂ ਕਸਤੂਰੀ ਦਾ ਨਾਪਾ ਤਿਆਰ ਹੁੰਦਾ ਉਹਨੂੰ ਖੁਸ਼ਬੂ ਆਉਂਦੀ ਅਤੇ ਬਾਹਰੋਂ ਲੱਭਦਾ ਫਿਰਦਾ। ਇਸ ਪ੍ਰਕਾਰ ਹੀ ਜਿਹੜੇ ਅਸੀਂ ਜੀਵ ਹਾਂ, ਜੋ ਸੁੱਖ ਲੱਭ ਰਹੇ ਹਾਂ ਉਹ ਅੰਦਰ ਹੈ, ਨਾਮ ਦੁਆਰਾ ਉਹ ਪ੍ਰਾਪਤ ਹੁੰਦਾ, ਅਤੇ ਅਸੀਂ ਲੱਭ ਰਹੇ ਹਾਂ ਬਾਹਰੋਂ, ਅਗਿਆਨਤਾ ਹੈ, ਭਰਮ ਹੈ, ਇਸੇ ਦਾ ਨਾਮ ਭ੍ਰਾਂਤੀ, ਹੋਰ ਚੀਜ਼ ਹੈ ਅਤੇ ਸਮਝ ਹੋਰ ਲਈ। ਇਹ ਸਰੀਰ ਮਿਲਿਆ ਸੀ ਆਪਣੀ ਆਤਮਾ ਦਾ ਭਲਾ ਕਰਨ ਵਾਸਤੇ, ਪਰ ਅਸੀਂ ਉਹ ਕਰਮ ਜਿਹੜਾ ਨਿਹਾਇਤ ਜ਼ਰੂਰੀ ਹੈ ਉਸਨੂੰ ਛੱਡਿਆ ਹੋਇਆ। 2 ਤਰ੍ਹਾਂ ਦੇ ਕੰਮ ਹਨ, ਇੱਕ ਮੁੱਖ ਕਰਮ, ਇੱਕ ਗੌਣ ਕਰਮ। ਗੌਣ ਕਰਮ ਦਾ ਮਤਲਬ ਹੈ ਕਿ ਜਿਹੜਾ ਗੈਰ ਜ਼ਰੂਰੀ ਹੈ ਉਹ ਬਾਅਦ ਵਿੱਚ ਕੀਤਾ ਜਾਂਦਾ, ਅਤੇ ਜਿਹੜਾ ਅਤਿਅੰਤ ਜ਼ਰੂਰੀ ਮੁੱਖ ਕਾਰਜ ਹੈ ਉਹ ਪਹਿਲਾਂ ਕਰਦੇ ਨੇ ਸਿਆਣੇ ਲੋਕ। ਜਿਵੇਂ ਤੁਸੀਂ ਜ਼ਿਮੀਂਦਾਰ ਪਿੰਡਾਂ ਤੋਂ ਅਸੀਂ ਆਏ ਹਾਂ ਅਤੇ ਬਜ਼ੁਰਗ ਕਈ ਵਾਰੀ ਆਪਣੇ ਬੱਚਿਆਂ ਨੂੰ ਲੜਕੀਆਂ ਨੌਜਵਾਨਾਂ ਨੂੰ ਕਿਹਾ ਕਰਦੇ ਸੀ ਕਿ ਪਸ਼ੂਆਂ ਵਾਸਤੇ ਪੱਠਾ ਦੱਥਾ ਪਹਿਲਾਂ ਕਰ ਲਿਓ ਅਤੇ ਕਣਕ ਦੀ ਵਾਢੀ ਬਾਅਦ 'ਚ ਕਰਨ ਲੱਗਿਓ। ਪੱਠੇ ਤਿਆਰ ਹੋਣਗੇ ਅਤੇ ਮਾਈਆਂ ਬੀਬੀਆਂ ਵੀ ਪਾਲਣਗੇ, ਨਹੀਂ ਤਾਂ ਪਸ਼ੂ ਭੁੱਖੇ ਰਹਿਣਗੇ। ਸੋ ਇਸ ਪ੍ਰਕਾਰ ਮੁੱਖ ਕੰਮ ਅਤੇ ਗੌਣ ਕੰਮ, ਇਸ ਦੇਹੀ ਦਾ ਮਨੁੱਖ ਕਰਮ ਤਾਂ ਹੈ ਆਤਮਾ ਦੀ ਕਲਿਆਣ, ਕਿਉਂਕਿ ਤਨ ਚੇਤਨ ਚੇਤਨ ਹੇਤ ਦਿਓ ਨੈ ਭੋਗਨ ਹੇਤ ਜਗਦੀਸ਼ ਦਿਓ। ਬਾਕੀ ਭੋਗ ਜੂਨਾ ਹਨ ਪਰ ਮਨੁੱਖਾ ਦੇਹੀ ਕਰਮ ਜੂਨੀ ਹੈ, ਇਹ ਭੋਗ ਜੂਨੀ ਨਹੀਂ ਹੈ। ਭੋਗ ਤਾਂ ਹੋਰਨਾਂ ਜੂਨਾਂ ਵਿੱਚ ਵੀ ਪ੍ਰਾਪਤ ਹੀ ਨੇ। ਸਾਰ ਕਿਤਾਬਲੀ ਗ੍ਰੰਥ ਹੈ ਛੋਟਾ ਜਿਹਾ, ਉਸਦੇ ਕਰਤਾ ਪੰਡਿਤ ਹਰਦਿਆਲ ਜੀ, ਉਹਦੇ ਵਿੱਚ ਬਚਨ ਲਿਖਿਆ ਹੈ ਕਿ ਨਿੰਦਰਾ ਭੋਜਨ ਭੋਗ ਭੈ ਯਹ ਪਸ ਪੁਰਖ ਸਮਾਨ। ਰੋਜ਼ ਹੀ ਨੀਂਦ ਲੈਣੀ, ਸੌਣਾ, ਭੋਜਨ ਛਕਣਾ ਔਰ ਇਸ ਤਰ੍ਹਾਂ ਸੰਤਾਨ ਦੀ ਉਤਪਤੀ ਹੋਣੀ, ਕਿਸੇ ਤੋਂ ਤਕੜੇ ਤੋਂ ਡਰਨਾ ਅਤੇ ਕਮਜ਼ੋਰ ਨੂੰ ਡਰਾਉਣਾ, ਇਹ ਲੱਛਣ ਸਾਰੇ ਪਸ਼ੂਆਂ ਜਾਨਵਰਾਂ ਵਿੱਚ ਵੀ ਮੌਜੂਦ ਨੇ ਅਤੇ ਮਨੁੱਖ ਵਿੱਚ ਵੀ ਹਨ। ਜੇ ਇਹੋ ਕੁਛ ਹੀ ਹੋਵੇ, ਹੋਰ ਇਹਦੋਂ ਵੱਧ ਕੁਛ ਵੀ ਨਾ ਹੋਵੇ ਮਨੁੱਖ ਵਿੱਚ, ਤਾਂ ਫਿਰ ਇਹ ਪਸ਼ੂ ਹੈ, ਜਾਨਵਰ ਹੈ, ਇਹਦੋਂ ਵੱਧ ਤਾਂ ਕੁਛ ਨਹੀਂ। ਮਸਕੀਨ ਜੀ ਜਰਮਨੀ ਇੱਕ ਵਾਰੀ ਗਏ, ਉੱਥੇ ਇੱਕ ਅੰਗਰੇਜ਼ੀ ਦਾ ਅਖਬਾਰ ਆਇਆ ਅਤੇ ਇੱਕ ਨੌਜਵਾਨ ਪੜ੍ਹ ਕੇ ਸੁਣਾਉਣ ਲੱਗਾ, ਆਰਟੀਕਲ ਲਿਖਿਆ ਆਇਆ ਸੀ ਭਈ ਹਿੰਦੁਸਤਾਨ 'ਚੋਂ ਬਹੁਤੇ ਜੰਗਲ ਕੱਟੇ ਗਏ ਨੇ ਅਤੇ ਇਸ ਕਰਕੇ ਸਿਆਣੇ ਲੋਕ ਵਿਗਿਆਨੀ ਲੋਕ ਉਹਨੂੰ ਫਿਕਰ ਪਿਆ ਕਿ ਜੰਗਲੀ ਜਾਨਵਰਾਂ ਦੀਆਂ ਕਈ ਨਸਲਾਂ ਅਲੋਪ ਹੁੰਦੀਆਂ ਜਾ ਰਹੀਆਂ, ਮੁੱਕਦੇ ਜਾ ਰਹੇ ਨੇ। ਤਾਂ ਮਸਕੀਨ ਜੀ ਮੁਸਕਰਾਉਣ ਲੱਗ ਪਏ ਅਤੇ ਉਹ ਪੁੱਛਦੇ ਨੌਜਵਾਨ ਵੀ ਮਸਕੀਨ ਜੀ ਕੀ ਗੱਲ, ਕਹਿੰਦੇ ਐਵੇਂ ਹੀ ਵਿਗਿਆਨੀਆਂ ਨੂੰ ਫਿਕਰ ਪਿਆ, ਵਿਅਰਥੀ। ਕਹਿੰਦੇ ਕਿਉਂ? ਕਹਿੰਦੇ ਭਾਵੇਂ ਸਾਰੀ ਧਰਤੀ ਤੋਂ ਜੰਗਲ ਮੁੱਕ ਜਾਣ ਤਾਂ ਵੀ ਜਾਨਵਰ ਨਹੀਂ ਮੁੱਕਣਗੇ। ਕਹਿੰਦੇ ਕੀ ਮਤਲਬ? ਕਹਿਣ ਲੱਗੇ ਜਿਹੜੇ 7-8 ਅਰਬ ਦੀ ਗਿਣਤੀ 'ਚ ਮਨੁੱਖ ਜਾਮੇ ਵਾਲੇ ਲੋਕ ਫਿਰਦੇ ਨੇ, ਜਾਮੇ ਹੀ ਇਨਸਾਨ ਦੇ ਹਨ, ਹੈ ਤਾਂ ਪਸ਼ੂ ਜਾਨਵਰ ਹੀ ਬਹੁਤੇ, ਬੰਦਾ ਤਾਂ ਕੋਈ ਵਿਰਲਾ ਹੀ ਹੈ, ਇਨਸਾਨ ਤਾਂ ਕੋਈ ਵਿਰਲਾ ਹੈ, ਬਾਕੀ ਤਾਂ ਕਰਮ ਪਸ਼ੂਆਂ ਵਾਲੇ ਨੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਪਸ਼ੂ ਮਾਨਸ ਚੰਮ ਲਪੇਟੇ ਅੰਦਰੋਂ ਕਾਲਿਆ। ਉਹੀ ਵੈਰ ਵਿਰੋਧ, ਤਕੜੇ ਤੋਂ ਡਰਨਾ, ਕਮਜ਼ੋਰ ਨੂੰ ਡਰਾਉਣਾ, ਸੰਤਾਨ ਦੀ ਉਤਪਤੀ ਹੋਣੀ ਔਰ ਸੁੱਖ ਇਕੱਠੇ ਕਰਦਿਆਂ, ਪਦਾਰਥ ਇਕੱਠੇ ਕਰਦਿਆਂ ਉਮਰ ਗੁਜ਼ਾਰ ਦੇਣੀ ਅਤੇ ਇਸ ਪ੍ਰਕਾਰ ਨੀਂਦ ਵੀ ਲੈਣੀ ਰੋਜ਼ ਅਤੇ ਭੋਗ ਭੋਗਣੇ, ਆਪਣੇ ਜੀਵਨ ਦਾ ਮਨੋਰਥ ਹੀ ਇਹ ਅਸੀਂ ਸਮਝ ਲਿਆ। ਇਹ ਤਾਂ ਸਮਝਿਆ ਹੀ ਨਹੀਂ ਕਿ ਇਹ ਦੇਹੀ ਸਾਡੀ ਜਿਹੜੀ ਮਨੁੱਖਾ ਦੇਹੀ ਇਹ ਦੁਰਲੱਭ ਕਿਉਂ, ਇਹਨੂੰ ਕਿਹਾ ਜਾਂਦਾ ਦੁਰਲੱਭ। ਦੁਰਲੱਭ ਜਨਮ ਪੁੰਨ ਫਲ ਪਾਇਓ, ਕਬੀਰ ਜੀ। ਪਰ ਨਾਲ ਅਗਲਾ ਬਚਨ, ਬਿਰਥਾ ਜਾਤ ਅਬਵੇਕਹਿ। ਅਬਵੇਕਹਿ ਮਤਲਬ ਅਗਿਆਨ, ਅਗਿਆਨ ਕਰਕੇ ਅਫਸੋਸ ਕਿ ਵਿਅਰਥਾ ਜਾ ਰਿਹਾ। ਦੁਰਲੱਭ ਜਨਮ ਸੀ, ਪੁੰਨਾਂ ਦੇ ਫਲ ਵਜੋਂ ਪ੍ਰਾਪਤ ਹੋਇਆ ਅਤੇ ਵਿਅਰਥ ਜਾ ਰਿਹਾ। ਸੋ ਇਸ ਪ੍ਰਕਾਰ ਮਾਨਸ ਜਨਮ ਦੁਰਲੰਭ, ਗੁਰਮੁਖ ਪਾਇਆ, ਉਹਦਾ ਅਰਥ ਇਹ ਹੈ ਕਿ ਮਾਨਸ ਜਨਮ ਦੁਰਲੱਭ ਸਭ ਨੂੰ ਪ੍ਰਾਪਤ ਤਾਂ ਹੋਇਆ ਹੀ ਸਾਰੇ ਮਨੁੱਖਾਂ ਨੂੰ, ਪਰ ਗੁਰਮੁਖਾਂ ਨੇ ਪਾਇਆ, ਜਾਣਿਆ ਕਿ ਇਹ ਦੁਰਲੱਭ ਹੈ ਅਤੇ ਇਸ ਕਰਕੇ ਉਹ ਸਫਲਾ ਕਰਨ ਵਾਲੇ ਪਾਸੇ ਤੁਰੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਮੂਲ ਧਨ ਸਵਾਸਾਂ ਦਾ ਧਨ, ਮਨੁੱਖਾ ਦੇਹੀ ਦੇ ਸਵਾਸ, ਇਹ ਮੂਲ ਧਨ ਰਾਸ ਪੂੰਜੀ ਲੈ ਕੇ ਅਸੀਂ ਆਏ ਹਾਂ, ਇਹਦੇ ਤੋਂ ਲਾਭ ਖੱਟਣਾ ਸੀ। ਜਿਵੇਂ ਵਪਾਰੀ ਲੋਕ ਰਾਸ ਨਹੀਂ ਕਦੇ ਗਵਾਉਂਦੇ, ਰਾਸ ਰਾਹੀਂ ਕੋਈ ਚੀਜ਼ ਖਰੀਦਦੇ, ਵਸਤੂ ਸੌਦਾ, ਅਤੇ ਅਗਲੇ ਸ਼ਹਿਰ ਜਾ ਵੇਚਦੇ ਹਨ, ਨਫ਼ਾ ਖੱਟਿਆ ਉਹ ਆਪਣੇ ਪਰਿਵਾਰਕ ਪਰਵਰਿਸ਼ ਲਈ ਵਰਤਦੇ ਨੇ, ਰਾਸ ਫਿਰ ਸਾਂਭ ਕੇ ਰੱਖਦੇ, ਦੁਬਾਰਾ ਫਿਰ ਚੀਜ਼ ਖਰੀਦਣੀ। ਜਿਹੜਾ ਰਾਸ ਗਵਾ ਲਏ ਉਹਦਾ ਵਪਾਰ ਠੱਪ, ਖਤਮ। ਅਤੇ ਇਸ ਪ੍ਰਕਾਰ ਗੁਰਮੁਖਾਂ ਨੇ ਇਸ ਮੂਲ ਧਨ ਤੋਂ, ਇਸ ਰਾਸ ਤੋਂ ਅੱਗੇ ਲਾਹਾ ਖੱਟ ਕੇ ਮੁੱਖ ਉਜਲਾ ਲੈ ਕੇ ਜਾਣਾ ਹੋਇਆ ਅਤੇ ਮਨ ਦੇ ਪਿੱਛੇ ਲੱਗਣ ਵਾਲਾ ਵਿਅਕਤੀ ਉਹ ਮੂਲ ਵੀ ਗਵਾ ਗਿਆ। ਇੱਕ ਰੱਬ ਦੇ ਪਿਆਰੇ ਦ੍ਰਿਸ਼ਟਾਂਤ ਦਿਆ ਕਰਦੇ ਨੇ ਕਿ ਕੋਈ ਜ਼ਿਮੀਂਦਾਰ ਸੀ ਅਤੇ ਉਹਦਾ ਬਾਜਰੇ ਦਾ ਖੇਤ ਸੀ। ਉਸ ਖੇਤ ਦੀ ਰਾਖੀ ਕਰਨ ਵਾਸਤੇ ਉਹਨੇ ਖੇਤ ਦੇ ਵਿਚਕਾਰ ਇੱਕ ਮਣਾ ਬਣਾਇਆ, ਚਾਰ ਲੱਕੜਾਂ ਗੱਡ ਕੇ ਉੱਪਰ ਛੱਤ ਪਾਈ ਹੋਈ ਸੀ, ਉਹਦੇ ਉੱਪਰ ਹੋਰ ਛੱਤ ਛਾਂ ਕਰਨ ਲਈ। ਅਤੇ ਉਹ ਰੋਜ਼ ਹੀ ਇੱਕ ਵਗਦੀ ਹੋਈ ਨਦੀ ਦੇ ਕਿਨਾਰੇ ਤੋਂ ਚੀਕਨੀ ਮਿੱਟੀ ਪੁੱਟ ਕੇ ਉਹਦੀਆਂ ਗੋਲੀਆਂ ਵੱਟ ਲੈਂਦਾ ਸੀ, ਅਤੇ ਉਹ ਗੋਲੀਆਂ ਲੈ ਕੇ ਮਣੇ 'ਤੇ ਚੜ੍ਹ ਜਾਂਦਾ ਸੀ। ਉਹਦੇ ਕੋਲ ਗੋਪੀਆ ਸੀ, ਗੋਪੀਏ 'ਤੇ ਰੱਖ ਰੱਖ ਕੇ ਉਹ ਮਿੱਟੀ ਸੁਕਾ ਕੇ ਗੋਲੀਆਂ 'ਤੇ ਚਲਾਉਂਦਾ ਸੀ। ਇੱਕ ਦਿਨ ਮਿੱਟੀ ਖੋਦਿਆਂ ਉਹਨੂੰ ਇੱਕ ਮਟਕੀ ਮਿਲੀ, ਮਟਕੀ ਵਿੱਚ ਲਾਲ ਸਨ, ਹੀਰੇ ਸਨ। ਹੁਣ ਜ਼ਿਮੀਂਦਾਰ ਵਿਚਾਰੇ ਕਿਸਾਨ ਨੂੰ ਨਹੀਂ ਪਤਾ ਵੀ ਇਹ ਹੀਰੇ ਨੇ, ਉਹਨੇ ਸਮਝਿਆ ਕਿ ਚਮਕੀਲੇ ਜਿਹੇ ਪੱਥਰ ਨੇ, ਗੋਲੀਆਂ ਬਣੀਆਂ ਬਣਾਈਆਂ ਮਿਲ ਗਈਆਂ, ਅੱਜ ਮਿੱਟੀ ਦੀਆਂ ਗੋਲੀਆਂ ਨਹੀਂ ਵੱਟਣੀਆਂ ਪੈਣਗੀਆਂ। ਉਹ ਗੋਪੀਏ 'ਤੇ ਰੱਖ ਰੱਖ ਚਲਾਉਂਦਾ, ਹੀਰੇ ਨਦੀ 'ਚ ਡਿੱਗੀ ਜਾ ਰਹੇ ਹਨ, ਕਾਂ ਤਾਂ ਉੱਡਦੇ ਨੇ ਪਰ ਹੀਰੇ ਹੱਥੋਂ ਜਾ ਰਹੇ। ਇੱਕ ਹੀਰਾ ਉਹਦੇ ਹੱਥ 'ਚ ਰਹਿ ਗਿਆ ਅਤੇ ਧਰਮ ਪਤਨੀ ਦੁਪਹਿਰ ਦਾ ਵਕਤ ਸੀ, ਪ੍ਰਸ਼ਾਦਾ ਲੈ ਕੇ ਆ ਗਈ। ਉਹਨੇ ਵੇਖਿਆ ਬੜਾ ਚਮਕੀਲਾ ਜਿਹਾ, ਕਹਿਣ ਲੱਗੀ ਪਤੀ ਦੇਵ ਹਾ ਪੱਥਰ ਬੜਾ ਸੋਹਣਾ, ਇਹ ਨਾ ਚਲਾਇਓ, ਮੈਂ ਲੈ ਜਾਂਦੀ ਘਰ ਜਾ ਕੇ ਰੱਖਾਂਗੀ ਪੜਛੱਤੀ ਅੰਗੀਠੀ 'ਤੇ, ਬੜਾ ਸੋਭਾ ਪਾਉਂਦਾ, ਸੋਹਣਾ ਲੱਗਦਾ। ਕਹਿਣ ਲੱਗਾ ਜੇ ਪਹਿਲਾਂ ਆਉਂਦੀ ਤਾਂ ਮੈਨੂੰ ਤਾਂ ਮਟਕੀ ਮਿਲੀ ਸੀ, ਮੈਂ ਗੋਲੀਆਂ ਵੱਟ ਲੈਂਦਾ। ਕਹਿਣ ਲੱਗੀ ਨਾ, ਇੰਨੇ ਪੱਥਰ 'ਚ ਅਸੀਂ ਕੀ ਕਰਨੇ ਨੇ, ਆ ਇੱਕ ਬੜਾ। ਔਰ ਉਹ ਹੱਥ 'ਚ ਫੜ ਕੇ ਆ ਰਹੀ ਸੀ, ਰਸਤੇ ਜੌਹਰੀ ਦੀ ਦੁਕਾਨ ਸੀ ਅਤੇ ਜੌਹਰੀ ਲੋਕ ਹੀਰਿਆਂ ਨੂੰ ਮੱਥੇ ਟੇਕਦੇ ਨੇ। ਉਸਨੇ ਨਮਸਕਾਰ ਕੀਤੀ, ਬੀਬੀ ਹੈਰਾਨ ਜੀ ਹੋਈ, ਖਲੋ ਗਈ ਕਿ ਵੀਰਾ ਰੋਜ਼ ਮੈਂ ਲੰਘ ਕੇ ਜਾਂਦੀ ਹਾਂ, ਅੱਜ ਕਿਉਂ ਨਮਸਕਾਰ? ਕਹਿਣ ਲੱਗੇ ਬੀਬਾ, ਇਹ ਤੇਰੇ ਹੱਥ 'ਤੇ ਜਿਹੜਾ ਫੜਿਆ ਹੋਇਆ ਇਹਦੇ ਅੱਗੇ ਸਿਰ ਚੁਕਾਇਆ। ਅੱਛਾ, ਇਹ ਕੀ ਚੀਜ਼ ਆ? ਅਤੇ ਉਹ ਕਹਿਣ ਲੱਗਾ, ਇਹ ਹੀਰਾ ਬੀਬੀ ਜੀ। ਅੱਛਾ, ਇਹ ਪੱਥਰ ਜਿਹਾ? ਕਹਿਣ ਲੱਗਾ, ਹਾਂ ਇਹ ਪੱਥਰ ਨਹੀਂ, ਹੀਰਾ, ਇਹਦੀ ਬੜੀ ਕੀਮਤ ਹੈ। ਅੱਛਾ, ਕਿੰਨੀ ਕੁ ਕੀਮਤ ਹੈ? ਕਹਿਣ ਲੱਗਾ, ਮੇਰੀ ਦੁਕਾਨ 'ਤੇ ਜਿੰਨਾ ਸੋਨਾ ਚਾਂਦੀ ਪਿਆ, ਜੇ ਤੂੰ ਵੇਚਣਾ ਚਾਹੇ ਤਾਂ ਆ ਸਾਰਾ ਸੋਨਾ ਚਾਂਦੀ ਲੈ ਜਾ ਅਤੇ ਇਹ ਹੀਰਾ ਮੈਨੂੰ ਦੇ ਦੇ, ਮੈਂ ਕਿਤੋਂ ਹੋਰ ਥਾਂ ਇਹਦਾ ਮੁੱਲ ਪਵਾ ਲਵਾਂ। ਔਰ ਹੀਰਾ ਰੱਖ ਲਿਆ, ਬੀਬੀ ਨੇ ਵੇਚ ਦਿੱਤਾ, ਸੋਨਾ ਚਾਂਦੀ ਘਰ ਲੈ ਗਈ। ਸ਼ਾਮਾਂ ਨੂੰ ਪਤੀ ਦੇਵ ਘਰ ਆਏ, ਦੱਸਿਆ ਵੀ ਉਹ ਜਿਹੜਾ ਇੱਕ ਪੱਥਰ ਜਿਹਾ ਮੈਂ ਲਿਆਈ ਸੀ, ਆਹ ਵੇਖ ਘਰ ਭਰ ਗਿਆ ਸੋਨੇ ਚਾਂਦੀ ਨਾਲ, ਅਤੇ ਤੂੰ ਐਵੇਂ ਅਜਾਈ ਗਵਾ ਤੇ, ਅਤੇ ਅਸੀਂ ਬੇਵਕੂਫੇ ਨਿਕਲੇ। ਫਿਰ ਉਹ ਜ਼ਿਮੀਂਦਾਰ ਕੰਧਾਂ ਨਾਲ ਟੱਕਰਾਂ ਮਾਰਦਾ ਰਿਹਾ ਕਿ ਮੈਨੂੰ ਤਾਂ ਬੜੇ ਮਿਲੇ ਸਨ ਹੀਰੇ, ਮਟਕੀ ਮਿਲੀ ਸੀ, ਮੈਂ ਅਜਾਈ ਗਵਾਈ। ਇਸੇ ਪ੍ਰਕਾਰ ਜੀਵ ਨੂੰ ਮਨੁੱਖਾ ਜਨਮ ਦੇ ਜਿਹੜੇ ਸਵਾਸ, ਹੀਰਿਆਂ ਦੀ ਨਿਆਈ ਮਿਲੇ, ਬਾਕੀ ਜੂਨਾਂ ਦੇ ਸਵਾਸ ਤਾਂ ਮਿੱਟੀ ਦੀਆਂ ਗੋਲੀਆਂ ਨੇ, ਉਹ ਤਾਂ ਭੋਗ ਜੂਨਾਂ ਹਨ। ਪਰ ਇਸ ਮਨੁੱਖਾ ਦੇਹੀ ਵਿੱਚ ਹੀ ਸਮਝ ਹੈ ਵੀ ਇਹਦੇ ਵਿੱਚ ਇਹਨਾਂ ਹੀਰਿਆਂ ਸਵਾਸਾਂ ਦੁਆਰਾ ਇਹ ਪਰਮਾਤਮਾ ਦਾ ਭਜਨ ਕਰ ਸਕਦਾ। ਸ਼ਬਦ ਦੀ ਸੋਝੀ ਹੈ, ਭਾਸ਼ਾ ਹੈ, ਸਮਝਣਾ, ਅੱਗੇ ਬੋਲਣਾ, ਸਮਝਾਉਣਾ, ਇਹ ਮਨੁੱਖ ਦੇ ਹੀ ਅੰਦਰ ਆ, ਹੋਰ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਕਤ ਪੁੰਨ ਮਾਣਸ ਜਨਮ ਕਤ ਸਾਧ ਸੰਗ, ਨਿਸ ਦਿਨ ਕੀਰਤਨ ਸਮੇਂ ਚੱਲ ਜਾਈਏ। ਹੋਰਨਾਂ ਜੂਨਾਂ ਵਿੱਚ ਇੱਥੇ ਕੋਈ ਪਸ਼ੂ ਪਰਿੰਦਾ, ਕੋਈ ਜਾਨਵਰ ਨਹੀਂ ਵੜਨ ਦਿੱਤਾ ਜਾਏਗਾ, ਆ ਵੀ ਜਾਏ ਤਾਂ ਉਹਨੂੰ ਸ਼ਬਦ ਦੀ ਕੋਈ ਸੋਝ ਹੀ ਨਹੀਂ, ਉਹਨੂੰ ਕੀ ਪਤਾ ਕੀ ਰਾਗ ਗਾਇਆ ਜਾ ਰਿਹਾ, ਕੀ ਸ਼ਬਦ ਬੋਲਿਆ ਜਾ ਰਿਹਾ। ਇਹ ਮਨੁੱਖਾ ਦੇਹੀ ਵਿੱਚ ਦੁਰਲਭਤਾ ਹੈ, ਮਹਾਨਤਾ ਹੈ, ਵਡਿਆਈ ਹੈ। ਸੋ ਸਾਰ ਕੁਤਾਵਲੀ ਦਾ ਕਰਤਾ ਲਿਖਦਾ ਹੈ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਂ। ਮਨੁੱਖਾਂ ਵਿੱਚ ਅਧਿਕਤਾ, ਮਹਾਨਤਾ, ਬਹੁਲਤਾ, ਵਡਿਆਈ ਇਹ ਹੈ ਕਿ ਇੱਥੇ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਆਪਣੇ ਆਪੇ ਦਾ, ਆਪਣੀ ਆਤਮਾ ਦਾ, ਆਪਣੇ ਸਰੂਪ ਦਾ, ਕਿ ਮੈਂ ਕਿਹਾ ਹਾਂ। ਸੁਣੋ ਰੇ, ਤੂੰ ਕੌਣ, ਕਹਾਂ ਤੇ ਆਇਓ? ਮਹਾਰਾਜ ਕਹਿੰਦੇ, ਆਪਣੇ ਮਨ ਨੂੰ ਪ੍ਰਸ਼ਨ ਤਾਂ ਪੁੱਛ ਕਿ ਮਨਾ, ਸੁਣ ਤੂੰ ਦੱਸ ਕੌਣ ਹੈ, ਕਿੱਥੋਂ ਆਇਆ, ਕਿਸ ਵਾਸਤੇ, ਕੀ ਕਰਕੇ ਜਾਣਾ, ਇਹ ਹੀ ਨਹੀਂ ਪਤਾ ਲੱਗਦਾ, ਉਮਰਾਂ ਲੰਘ ਜਾਂਦੀਆਂ। ਬਾਅਦ ਵਿੱਚ ਸਭ ਤੋਂ ਵੱਡਾ ਦੁੱਖ, ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ, ਇਸ ਸਰੀਰ ਦੇ ਖਤਮ ਹੋਣ ਤੋਂ ਬਾਅਦ, ਯਾਨੀ ਸਰੀਰਕ ਮੌਤ ਤੋਂ ਬਾਅਦ, ਰੂਹ ਨੂੰ ਜਿਹੜਾ ਸਭ ਤੋਂ ਪਹਿਲਾਂ ਅਤੇ ਵੱਡਾ ਦੁੱਖ ਵਿਆਪਦਾ ਹੈ, ਉਹ ਪਛਤਾਵੇ ਦਾ। ਜਿਨ੍ਹਾਂ ਬੰਦਗੀ ਨਹੀਂ ਕੀਤੀ, ਕਰਮ ਨਹੀਂ ਸ੍ਰੇਸ਼ਟ ਕੀਤੇ, ਉਹ ਤਾਂ ਪਛਤਾਉਣਗੇ ਹੀ, ਪਰ ਜਿੰਨਾ ਕੁਝ ਕੀਤਾ ਵੀ ਆ ਉਹ ਵੀ ਪਛਤਾਉਂਦੇ। ਅਤੇ ਇਹਦਾ ਕਾਰਨ ਦੱਸਦੇ ਕਿਉਂ, ਕਹਿੰਦੇ ਉੱਥੇ ਰੱਬ ਦੀ ਦਰਗਾਹ ਵਿੱਚ ਪਰਮਾਤਮਾ ਦੇ ਭਜਨ ਕਰਨ ਦਾ ਮੁੱਲ ਬੜਾ ਪੈਂਦਾ ਅਤੇ ਜੀਵ ਪਛਤਾਉਂਦਾ, ਮੈਨੂੰ ਤਾਂ ਸਵਾਸ ਬੜੇ ਮਿਲੇ ਸੀ, ਉਮਰ ਬੜੀ ਲੰਮੀ ਮੈਂ ਭੋਗੀ, ਅਤੇ ਵਿਅਰਥ ਕਿਉਂ ਜਾਣ ਦਿੱਤੇ। ਇੱਕ ਇੱਕ ਸਵਾਸ ਨਾਲ ਪਰਮਾਤਮਾ ਦਾ ਭਜਨ ਕਰਨਾ ਚਾਹੀਦਾ ਸੀ, ਅਤੇ ਮੈਂ ਸੌਂ ਕੇ ਰਾਤਾਂ ਲੰਘਾ ਦਿੱਤੀਆਂ, ਮੈਂ ਕੁਝ ਬਚਪਨ ਦੀ ਨਦਾਨਗੀ 'ਚ ਉਮਰ ਬਤੀਤ ਕੀਤੀ, ਕੋਈ ਜਵਾਨੀ ਦੀ ਮਸਤੀ ਵਿੱਚ, ਕੋਈ ਧੰਦੇ ਵਿੱਚ, ਕੋਈ ਬਿਰਧ ਅਵਸਥਾ 'ਚ ਮੰਜੇ 'ਤੇ ਪਿਆਂ ਝੂਰਦਿਆਂ ਉਮਰ ਲੰਘ ਗਈ। ਇਸ ਪ੍ਰਕਾਰ ਦੀ ਹਾਲਤ ਹੈ ਸਾਡੇ ਜੀਆਂ ਦੀ, ਸਾਰਿਆਂ ਦੀ। ਨਾਮ ਨੂੰ ਛੱਡ ਕੇ ਜੋ ਕੁਝ ਵੀ ਕਰ ਰਹੇ, ਹਜ਼ੂਰ ਕਹਿੰਦੇ ਨੇ ਨਾਮ ਬਿਨਾਂ ਜੋ ਪਹਿਰਾ ਖਾਏ, ਜਿਉਂ ਕੂਕਰ ਜੂਠਣ ਮੈਂ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜਿਉਂ ਮ੍ਰਿਤਕ ਮਿਥਿਆ ਸ਼ਿੰਗਾਰ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ। ਨਾਮ ਬਿਨਾਂ ਜੈਸੇ ਸੀਂਗ ਛਤਾਰਾ, ਬੋਲੇ ਕੂਰ ਸਾਕਤ ਮੁਖ ਕਾਰਾ। ਇਸ ਤਰ੍ਹਾਂ ਦੇ ਬਚਨ ਹਜ਼ੂਰ ਨੇ ਕੀਤੇ ਹਨ। ਇੱਕ ਥਾਂ ਹਜ਼ੂਰ ਬਚਨ ਕਰਦੇ ਨੇ, ਬਿਨ ਬਾਜੈ ਕੈਸੋ ਨਿਰਤਕਾਰੀ। ਜਿਸ ਤਰ੍ਹਾਂ ਵਾਜਾ ਨਾ ਵੱਜਦਾ ਹੋਵੇ ਅਤੇ ਨਿਰਤਕਾਰੀ ਨਾਚ ਕਰਨ ਵਾਲੀ ਜਾਂ ਨਾਚ ਕਰਨ ਵਾਲਾ, ਉਹਦੀ ਅੱਡੀ ਨਹੀਂ ਉੱਠਦੀ, ਸਾਜ਼ ਦੀ ਸਹਾਇਤਾ ਨਾਲ ਨਾਚ ਹੁੰਦਾ। ਇਹਦਾ ਮਤਲਬ ਇਹ ਨਹੀਂ ਵੀ ਗੁਰੂ ਮਹਾਰਾਜ ਕਹਿ ਰਹੇ ਨੱਚਿਆ ਕਰੋ, ਨਹੀਂ। ਹਜ਼ੂਰ ਦ੍ਰਿਸ਼ਟਾਂਤ ਦੇ ਰਹੇ ਨੇ, ਐਗਜ਼ੈਂਪਲ ਦੇ ਰਹੇ, ਉਦਾਹਰਣ ਦੇ ਰਹੇ ਨੇ ਵੀ ਜਿਸ ਤਰ੍ਹਾਂ ਵਾਜਿਆਂ ਤੋਂ ਬਗੈਰ ਨਿਰਤਕਾਰੀ ਨਹੀਂ ਹੋ ਸਕਦੀ। ਬਿਨ ਕੰਠੈ ਕੈਸੇ ਗਾਵਨ ਹਾਰੀ। ਗਾਉਣ ਵਾਲਾ ਜਾਂ ਗਾਉਣ ਵਾਲੀ ਕੰਠ ਗਲਾ ਨਾ ਕੰਮ ਕਰਦਾ ਹੋਵੇ ਤਾਂ ਕਿਵੇਂ ਗਾਇਆ ਜਾ ਸਕਦਾ। ਜੀਲ ਬਿਨਾਂ ਕੈਸੇ ਵੱਜਿਆ ਰਬਾਬ। ਜੀਲ ਤੰਦੀ ਤੋਂ ਬਗੈਰ ਗੱਜ ਕਿੱਥੇ ਫੇਰੋਗੇ ਅਤੇ ਰਾਗ ਰਾਗਣੀਆਂ ਕਿੱਥੋਂ ਅਲਾਪੇ ਜਾਣਗੇ। ਰਬਾਬ ਨਹੀਂ ਵੱਜ ਸਕਦੀ। ਨਾਮ ਬਿਨਾਂ ਬਿਰਥੇ ਸਭਕਾਜ। ਜੋ ਮਰਜ਼ੀ ਕਰੀ ਜਾਂਦਾ, ਜਿੰਨੇ ਮਰਜ਼ੀ ਚੁਹਾਸਮੇ ਤੁਹਾਸਮੇ, ਵੱਡੇ ਵੱਡੇ ਮਹਿਲ ਅਟਾਰੀਆਂ ਮਹੱਲ ਬਣਾ ਲਏ, ਜਾਇਦਾਦਾਂ ਬਣਾ ਲਈਆਂ ਬੜੀਆਂ, ਪਰ ਜਾਏਗਾ ਤਾਂ ਖਾਲੀ ਹੱਥ। ਇਸ ਪ੍ਰਕਾਰ ਕੁਛ ਕਰ ਲੈਣਾ ਚਾਹੀਦਾ, ਇਹ ਹਜ਼ੂਰ ਸਾਨੂੰ ਸਮਝਾ ਰਹੇ। ਨਿਊਯਾਰਕ ਇੱਕ ਵਾਰੀ ਆਏ ਮਸਕੀਨ ਜੀ, ਅਤੇ ਉਹਨਾਂ ਦੱਸਿਆ ਵੀ ਬੜਾ ਅਮੀਰ ਬੰਦਾ ਉੱਥੇ, ਇੱਕ ਟਰਾਂਸਪੋਰਟਰ, ਔਰ ਉਹਦੇ ਗੈਸ ਸਟੇਸ਼ਨ ਵੀ ਬੜੇ ਨੇ। ਅਤੇ ਉਹ ਕਹਿਣ ਲੱਗਾ ਮਸਕੀਨ ਜੀ ਨੂੰ ਵੀ ਤੁਹਾਡੇ ਕੋਲੋਂ ਅਰਦਾਸ ਕਰਾਉਣੀ ਹੈ। ਅਤੇ ਕਹਿਣ ਲੱਗੇ ਕਿ ਕਾਰੋਬਾਰ ਦੇ ਵਾਧੋ ਵਾਸਤੇ। ਮਸਕੀਨ ਜੀ ਹੱਸ ਪਏ, ਕਹਿੰਦੇ ਅੱਗੇ ਕੋਈ ਕਸਰ ਆ, ਹੁਣ ਅਗਲਾ ਜਹਾਨ ਵੀ ਚੇਤਾ ਕਰਕੇ ਜਾਂ ਇੱਥੇ ਹੀ ਫਸੇ ਰਹਿਣਾ ਹੈ, ਅਗਲੇ ਪਾਸੇ ਵੀ ਕੋਈ ਖਿਆਲ ਕਰ ਵੀ ਜਾਣਾ ਇਸ ਦੁਨੀਆ ਤੋਂ, ਉਹਦੇ ਵਾਸਤੇ ਵੀ ਕੁਝ ਲੈ ਜਾਣਾ ਚਾਹੀਦਾ। ਔਰ ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਮਨੁੱਖ ਇੰਨਾ ਗਲਤਾਨ ਹੋ ਜਾਂਦਾ, ਇੱਕ ਤਾਂ ਗਰੀਬ ਹੈ ਨਾ, ਪਦਾਰਥਾਂ ਦੀ ਥੁੜਦਾ ਮਾਰਿਆ ਹੋਇਆ, ਅਤੇ ਉਹ ਮੰਗਦਾ ਕੁਝ, ਚਾਹੁੰਦਾ ਵੀ ਵਧਾ ਹੋਵੇ। ਅਤੇ ਇੱਕ ਐਸੀ ਇਹ ਤ੍ਰਿਸ਼ਨਾ ਹੈ, ਸਗੋਂ ਗਰੀਬ ਇੰਨਾ ਜ਼ਿਆਦਾ ਨਹੀਂ ਸ਼ਿੱਦਤ ਨਾਲ ਮਗਰ ਪੈਂਦਾ, ਜਿੰਨਾ ਅਮੀਰ ਲੋਕਾਂ ਨੂੰ ਚਸਕਾ ਪੈ ਜਾਂਦਾ ਜਮ੍ਹਾਂ ਕਰਨ ਦਾ, ਜੋੜਨ ਦਾ, ਵਧਾਉਣ ਦਾ। ਅਤੇ ਹੋਰ ਹੋਰ ਤ੍ਰਿਸ਼ਨਾ ਵੱਧਦੀ ਜਾਂਦੀ, ਜਿਵੇਂ ਅੱਗ 'ਤੇ ਲੱਕੜਾਂ ਪਾਈ ਜਾਈਏ ਅਤੇ ਮਨੁੱਖ ਇਸ ਪ੍ਰਕਾਰ ਪਦਾਰਥਾਂ ਪਿੱਛੇ ਦੌੜਦਾ, ਜਿਵੇਂ ਅੱਗ ਮੱਚਦੀ ਹੈ ਨਾ ਲੱਕੜਾਂ ਪਾਉਣ ਨਾਲ, ਇਸੇ ਪ੍ਰਕਾਰ ਇਹ ਤ੍ਰਿਸ਼ਨਾ ਵੱਧਦੀ ਹੈ। ਸੋ ਹਜ਼ੂਰ ਕਹਿੰਦੇ ਨੇ, ਨਾਮ ਤੋਂ ਬਗੈਰ ਜਿਹੜੇ ਜੀਵ ਤੁਰੇ ਫਿਰਦੇ ਨੇ, ਭਰਮਦੇ ਫਿਰਦੇ, ਭਟਕਦੇ ਫਿਰਦੇ ਹਨ। ਭਰਮਣ ਕਰਨਾ ਤੁਰੇ ਫਿਰਨਾ, ਅਤੇ ਭਰਮ ਦੇ ਸਹਿਤ ਹੋ ਰਹੇ ਨੇ, ਭ੍ਰਾਂਤੀ ਅੰਦਰ ਪਈ ਹੋਈ ਹੈ, ਅਗਿਆਨ ਤੋਂ ਪੈਦਾ ਹੋਇਆ ਭਰਮ ਹੋਰ ਦਾ ਹੋਰ ਸਮਝਣਾ। ਨਿੱਤ ਜਗ ਟੋਟਾ ਸੰਸਾਰ। ਹਜ਼ੂਰ ਕਹਿੰਦੇ ਨੇ, ਜੋ ਮਰਜ਼ੀ ਉਹਨਾਂ ਨੇ ਬਣਾ ਲਿਆ, ਇਹ ਸੰਸਾਰ ਵਿੱਚ ਜਿਹੜਾ ਜੀਵਨ ਉਹ ਬਤੀਤ ਕਰ ਰਹੇ ਨੇ, ਇਸ ਜਗਤ ਵਿੱਚ ਉਹਨਾਂ ਨੂੰ ਟੋਟਾ ਘਾਟਾ ਹੀ ਘਾਟਾ ਹੈ, ਨਾਮ ਤੋਂ ਬਗੈਰ ਘਾਟਾ ਹੀ ਘਾਟਾ। ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਆ। ਦਿਨ ਪ੍ਰਤੀ ਦਿਨ ਘਟਦੇ ਜਾ ਰਹੇ ਹਨ ਜੇ ਗੋਬਿੰਦ ਰਾਏ ਵਿਸਰ ਜਾਏ। ਬਲਕਿ ਹਜ਼ੂਰ ਤਾਂ ਕਹਿੰਦੇ ਨੇ, ਮਰਣੰ ਵਿਸਰਣੰ ਗੋਬਿੰਦਹ, ਜੀਵਣੰ ਹਰ ਨਾਮ ਧਿਆਵਣ। ਗੋਬਿੰਦ ਨੂੰ ਵਿਸਰ ਜਾਈਏ, ਭੁਲਾ ਦਈਏ, ਰੱਬ ਦਾ ਨਾਮ ਵਿਸਰ ਜਾਏ ਤਾਂ ਮੌਤ ਹੈ। ਜੀਵਨ ਅਸਲ ਵਿੱਚ ਵਾਹਿਗੁਰੂ ਦੇ ਨਾਮ ਦੇ ਧਿਆਉਣ ਵਿੱਚ ਹੀ ਹੈ ਅਸਲੀ ਜੀਵਨ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ, ਸਵਾਬ ਮੋਹੇ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸਰਣਾਈ। ਪਰਮਾਤਮਾ ਦੇ ਨਾਮ ਤੋਂ ਬਗੈਰ ਟੋਟਾ ਹੈ, ਘਾਟਾ ਹੈ, ਲਾਭ ਨਹੀਂ ਹੈ, ਨੁਕਸਾਨ ਹੈ। ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ। ਮਨ ਨੂੰ ਜਿਨ੍ਹਾਂ ਨੇ ਮੁਖੀ ਬਣਾਇਆ ਹੋਇਆ, ਮਨ ਦੇ ਪਿੱਛੇ ਲੱਗ ਤੁਰੇ। ਸੋ ਕਿਸੇ ਵੀ ਨੌਜਵਾਨ ਨੂੰ, ਕਿਸੇ ਵਿਅਕਤੀ ਨੂੰ ਕਹਿ ਦਈਏ ਵੀ ਆਹ ਨਸ਼ਾ ਨੁਸ਼ਾ ਛੱਡ ਦੇ, ਅੰਮ੍ਰਿਤ ਪਾਨ ਕਰ ਲੈ, ਇਸ ਪਾਸੇ ਤੁਰ ਪਓ, ਇਹਨਾਂ ਕੰਮਾਂ ਮਾੜਿਆਂ 'ਚੋਂ ਕੁਛ ਨਹੀਂ ਮਿਲਣਾ ਇਤਿਆਦਿਕ ਕਿਸੇ ਨੂੰ, ਤਾਂ ਇਹੀ ਜਵਾਬ ਹੋਏਗਾ ਵੀ ਅਜੇ ਮਨ ਨਹੀਂ ਮੰਨਦਾ। ਜਦੋਂ ਮਨ ਮੰਨੇਗਾ ਉਦੋਂ ਇਹ ਕੰਮ ਕਰਾਂਗੇ। ਮਨ ਤਾਂ ਕਈ ਜਨਮਾਂ ਤੋਂ ਨਹੀਂ ਮੰਨਿਆ, ਅਤੇ ਆਸ ਵੀ ਨਹੀਂ ਵੀ ਆਪਣੇ ਆਪ ਹੀ ਮੰਨ ਜਾਏਗਾ। ਮਨ ਨੂੰ ਮਨਾਉਣ ਵਾਸਤੇ ਸਾਧਨ ਕਰਨੇ ਪੈਂਦੇ ਨੇ। ਜਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਖਰਕਾ ਪੈਂਖਰ ਤਾਂ ਛੁੱਟਿਆ ਜੋ ਉੱਪਰ ਲਾਦਾ। ਖਰ ਖੋਤੇ ਦੀਆਂ ਪਿਛਲੀਆਂ ਲੱਤਾਂ ਨੂੰ ਰੱਸਾ ਪਾਇਆ ਜਾਂਦਾ ਵਜ਼ਨ ਲੱਦਣ ਵਾਸਤੇ, ਉਹਨਾਂ ਚਿਰ ਨਹੀਂ ਖੋਲ੍ਹਿਆ ਜਾਂਦਾ ਜਦੋਂ ਤੱਕ ਵਜ਼ਨ ਪੂਰਾ ਨਾ ਲੱਦਿਆ ਜਾਏ, ਉਹ ਦੁਰਤੇ ਮਾਰੇਗਾ, ਵਜ਼ਨ ਰੱਖਣ ਨਹੀਂ ਦਏਗਾ। ਇਸ ਤਰ੍ਹਾਂ ਹੀ ਭੱਟ ਚਾਂਦ ਜੀ ਦਾ ਇੱਕ ਲਿਖਿਆ ਹੋਇਆ ਬਚਨ ਹੈ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚਿਆ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਮਨ ਦਾ ਸੁਭਾਅ ਬੁਰਿਆਈਆਂ ਲੋਚਣੀਆਂ, ਪਰ ਗੁਰੂ ਦੇ ਸ਼ਬਦ ਰਾਹੀਂ ਇਹਨੂੰ ਹੋੜਨਾ ਵਰਜਣਾ ਇਹ ਸਿੱਖੀ ਹੈ। ਇਸ ਪ੍ਰਕਾਰ ਤਾਂ ਹੀ ਇਹ ਸਤਸੰਗ ਹੈ, ਤਾਂ ਹੀ ਗੁਰੂ ਕੀ ਬਾਣੀ ਹੈ, ਇਤਿਹਾਸ ਵਾਚਿਆ ਸੁਣਿਆ ਜਾਂਦਾ, ਮਨ ਨੂੰ ਸਮਝਾਉਣ ਵਾਸਤੇ ਸਾਰਾ ਕੁਛ ਹੈ। ਹਜ਼ੂਰ ਕਹਿੰਦੇ ਨੇ, ਮਨ ਦੇ ਪਿੱਛੇ ਲੱਗ ਕੇ ਜੋ ਜੀਆਂ ਨੇ ਕਰਮ ਕਮਾਉਣੇ ਹੋਏ, ਉਹ ਇੰਝ ਹੈ ਕਿ ਹਉਮੈ ਅੰਧ ਗੁਬਾਰ, ਹੰਗਤਾ ਵਿੱਚ ਹਨ। ਹੰਕਾਰ ਵਿੱਚ ਜਿਹੜੇ ਕਰਮ ਕਮਾਏ ਜਾਂਦੇ ਨੇ ਉਹਦੇ ਨਾਲ ਮਨ ਅੰਨਾ ਹੋ ਜਾਂਦਾ, ਗੁਬਾਰ ਚੂਹ ਚੂਹਾ ਗਾੜਾ ਹਨੇਰਾ ਛਾਇਆ ਹੁੰਦਾ। ਸੋ ਇਸ ਪ੍ਰਕਾਰ ਪਹਿਲਾਂ ਵੀ ਹਨੇਰੇ ਦਾ ਹੀ ਅਸਰ ਆ ਗਿਆਨ ਦਾ, ਅਤੇ ਅੰਧਤਾਈ ਹੈ, ਬੇਸਮਝੀ ਹੈ, ਅਤੇ ਇਸ ਕਰਕੇ ਮਨ ਦੇ ਪਿੱਛੇ ਲੱਗ ਕੇ ਅਸੀਂ ਕਰਮ ਕਮਾਉਂਦੇ ਹਾਂ, ਅਤੇ ਜਿਵੇਂ ਜਿਵੇਂ ਹੋਰ ਕਰਮ ਕਮਾਉਂਦੇ ਹਾਂ ਤਿਵੇਂ ਤਿਵੇਂ ਹੋਰ ਗੁਬਾਰ, ਗਾੜਾ ਹਨੇਰਾ, ਅਗਿਆਨ ਵੱਧਦਾ ਜਾਂਦਾ, ਅੰਧਤਾਈ ਬੇਸਮਝੀ ਹੋਰ ਵੱਧਦੀ ਹੈ, ਜੀਵ ਗਲਤਾਨ ਹੋ ਜਾਂਦਾ ਹੈ। ਸੋ ਇਸ ਪ੍ਰਕਾਰ ਮਨ ਦੇ ਪਿੱਛੇ ਲੱਗ ਕੇ ਕਮਾਉਣ ਵਾਲੇ ਕਰਮ ਇਹ ਹੋਰ ਹੰਗਤਾ ਅਤੇ ਅੰਧਤਾਈ ਅਤੇ ਗੁਬਾਰ ਹਨੇਰਾ ਹੀ ਪੈਦਾ ਕਰਨ ਵਾਲੇ ਹਨ। ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਹਜ਼ੂਰ ਕਹਿੰਦੇ ਨੇ, ਗੁਰਮੁਖ ਉਹ ਹੈ ਜੋ ਗੁਰੂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਵਿਚਾਰ ਕੇ ਆਪਣੇ ਮਨ ਨੂੰ ਸਮਝਾਉਂਦਾ। ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸੁਣਾਏ। ਸ਼੍ਰੀ ਮਾਨ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਕਈ ਵਾਰੀ ਸਿੰਘਾਂ ਨਾਲ ਤੁਰਿਆ ਜਾਂਦਿਆਂ ਇਹ ਬਚਨ ਬੋਲਣ ਲੱਗ ਜਾਂਦੇ ਸੀ, ਮਨਾ ਸ਼ਤਾਨਾ ਬੇਈਮਾਨਾ, ਕਦੇ ਤਾਂ ਟਿਕ ਕੇ ਬਹਿ ਜਾ, ਨਿੱਤ ਸਿਆਪੇ ਤੇਰੇ ਕਰਦਾ, ਕਦੇ ਤਾਂ ਮਗਰੋਂ ਲੈ ਜਾ। ਇਹ ਮਨ ਦੇ ਨਾਲ ਝਗੜਾ ਹੈ ਗੁਰਮੁਖ ਜਨਾਂ ਦਾ। ਮੈਂ ਇੱਕ ਵਾਰੀ ਬਾਬਾ ਬਕਾਲਾ ਸਾਹਿਬ, ਬਾਬਾ ਕੀਰਤਨ ਸਿੰਘ ਜੀ ਰਿਹਾ ਕਰਦੇ ਸਨ, ਬਹੁਤ ਗੁਰਮੁਖ ਉੱਚੀ ਅਵਸਥਾ ਵਾਲੇ, ਉਹਨਾਂ ਨੇ ਮੈਨੂੰ ਇੱਕ ਬਚਨ ਸੁਣਾਇਆ ਸੀ ਕਿ ਬੇਟਾ, ਮੈਂ ਜਵਾਨੀ ਦੀ ਉਮਰ 'ਚ ਇੱਕ ਸ਼ਬਦ ਦੀ ਕਥਾ ਸੁਣੀ ਸੀ। ਸੰਤ ਗੁਰਬਚਨ ਸਿੰਘ ਜੀ ਆਏ ਸਠਿਆਲਾ ਨਗਰ ਆ ਬਾਬਾ ਬਕਾਲਾ ਸਾਹਿਬ ਦੇ ਕੋਲ, ਉੱਥੇ ਉਹਨਾਂ ਨੇ ਇਸ ਸ਼ਬਦ ਦੀ ਕਥਾ ਕੀਤੀ। ਸੂਹੀ ਮਹੱਲਾ ਪੰਜਵਾਂ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧਹਿ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਇਹ ਸਾਰਾ ਸ਼ਬਦ ਉਹਨਾਂ ਸੁਣਾਇਆ, ਕਹਿੰਦੇ ਇਹਦੇ ਜਿੰਨੇ ਅਰਥ ਉਹਨਾਂ ਕੀਤੇ, ਜੋ ਵਿਆਖਿਆ ਕੀਤੀ, ਉਹ ਮੇਰੇ ਅੰਦਰ ਟੇਪ ਹੋ ਗਈ, ਅਤੇ ਉਹਨੂੰ ਕਮਾਉਂਦਿਆਂ ਮੈਂ ਸਾਰੀ ਉਮਰ ਕੱਢੀ। ਉਸ ਦਿਨ ਤੋਂ ਲੱਗ ਕੇ ਮੈਂ ਸਿੱਖੀ ਕਮਾਉਣ ਲੱਗਾ, ਅਤੇ ਇਸ ਸ਼ਬਦ ਨੂੰ ਕਮਾਉਂਦਿਆਂ ਸਾਰੀ ਉਮਰ ਲੰਘੀ ਆ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਇਹ ਪੱਲੇ ਵੱਜ ਗਏ ਬਚਨ, ਹਿਰਦੇ 'ਚ ਵੱਸ ਗਏ ਬਚਨ। ਸੋ ਇਸ ਪ੍ਰਕਾਰ ਇੱਕ ਗੁਰੂ ਕਾ ਸ਼ਬਦ ਵਸਿਆ, ਅਤੇ ਇੱਕ ਮਹਾਤਮਾ ਪੈਦਾ ਹੋ ਗਿਆ, ਇੱਕ ਸੰਤ ਹੋ ਨਿਬੜੇ ਨੇ ਬਾਬਾ ਕੀਰਤਨ ਸਿੰਘ ਜੀ। ਔਰ ਉਹ ਉਹਨਾਂ ਦੇ ਕੋਲ ਮੈਂ ਬੈਠਾ, ਅਤੇ ਕੁਝ ਹੋਰ ਨਿਹੰਗ ਸਿੰਘ ਬੈਠੇ ਸੀ ਕੋਲ, ਕਿਸੇ ਨੇ ਸਿੰਘ ਨੇ ਕੋਈ ਗੱਲ ਕੀਤੀ ਜੰਗ ਦੀ, ਤਾਂ ਉਹ ਕਹਿਣ ਲੱਗੇ, ਸਿੰਘੋ ਇੱਕ ਜੰਗ ਦਿਨੇ ਰਾਤ ਦੀ ਜੰਗ ਹੈ, ਪਹਿਲਾਂ ਉਸ ਜੰਗ ਨੂੰ ਜਿੱਤਣ ਦਾ ਖਿਆਲ ਕਰਨਾ ਚਾਹੀਦਾ, ਜੰਗ ਤਾਂ ਲੱਗੀ ਹੋਈ ਹੈ ਹੁਣ। ਤਾਂ ਮੇਰੇ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਪਤਾ ਸੀ ਵੀ ਇਹ ਕਥਾ ਕਰਦਾ। ਕਹਿਣ ਲੱਗੇ, ਤੈਨੂੰ ਪਤਾ ਮੈਂ ਕੀ ਕਿਹਾ, ਕਿਹੜੀ ਜੰਗ ਆ ਉਹ? ਮੈਂ ਕਿਹਾ, ਜੀ ਹਾਂ, ਗੁਰੂ ਕੀ ਕਿਰਪਾ ਸਦਕਾ ਤੁਹਾਡੀ ਦਇਆ ਨਾਲ ਮੈਨੂੰ ਸਮਝ ਆਈ ਤੁਸੀਂ ਕੀ ਬਚਨ ਕੀਤਾ। ਕਹਿੰਦੇ, ਦੱਸ ਫਿਰ। ਤਾਂ ਮੈਂ ਬੇਨਤੀ ਕੀਤੀ ਸੀ ਵੀ ਗੁਰੂ ਮਹਾਰਾਜ ਦਾ ਬਚਨ ਹੈ, ਰਜਨ ਸਬਾਈ ਜੰਗਾ। ਰਜਨ ਦਾ ਅਰਥ ਹੈ ਰਜਨੀ ਰਾਤ, ਸਬਾਈ ਮੈਨੇ ਸਾਰੀ, ਸਾਰੀ ਰਾਤ ਦੀ ਇੱਕ ਜੰਗ ਹੈ। ਰਾਤ ਕਿਹੜੀ ਹੈ? ਸਾਡੇ ਸਰੀਰ ਦੀ ਉਮਰ। ਹਜ਼ੂਰ ਨੇ ਕਿਹਾ, ਤੇਰੀ ਉਮਰ ਇੱਕ ਰਾਤ ਹੈ, ਅਤੇ ਸਾਰੀ ਰਾਤ ਜੰਗ ਕਰ। ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕੱਲੀ ਰੇ। ਗੁਰੂ ਦੇ ਸ਼ਬਦ ਰਾਹੀਂ ਇਹਨਾਂ ਪੰਜਾਂ ਦਾ ਪ੍ਰਭਾਵ ਆਪਣੇ ਮਨ ਤੋਂ ਖਤਮ ਕਰ, ਕਾਮ ਕ੍ਰੋਧ ਮੋਹ ਲੋਭ ਹੰਕਾਰ ਦਾ। ਰੱਬ ਦੇ ਪਿਆਰੇ, ਭਗਤੀ ਦੀ ਤਲਵਾਰ, ਗਿਆਨ ਦਾ ਖੰਡਾ ਅਤੇ ਨਿਮਰਤਾ ਦੀ ਢਾਲ ਪਕੜ ਕੇ ਦਿਨੇ ਰਾਤ ਇਹਨਾਂ ਵਿਕਾਰਾਂ ਨਾਲ ਜੰਗ ਕਰਦੇ। ਇਸ ਤਰ੍ਹਾਂ ਆਪਣੇ ਮਨ ਨੂੰ ਜਿੱਤ ਲੈਂਦੇ, ਮਨ ਨੂੰ ਸਾਫ ਬਣਾਉਂਦੇ ਹਨ। ਮਨ ਦੇ ਉੱਪਰੋਂ ਪ੍ਰਭਾਵ ਹੈ ਜਿਹੜਾ ਬੁਰਾ, ਉਹ ਖਤਮ ਕਰਨਾ, ਇਹ ਹੈ ਜੰਗ, ਇਹ ਹੈ ਲੜਾਈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਨੂੰ ਵਿਚਾਰ ਵਿਚਾਰ ਕੇ ਅੰਦਰ ਵਸਾ ਕੇ ਉਹਦੇ ਅਨੁਸਾਰ ਹੀ ਹੋ ਕੇ ਚੱਲਦੇ ਨੇ। ਇਹ ਨਹੀਂ ਵੀ ਇੱਕਾਂ ਨਾਲ ਸੁਣਿਆ ਅਤੇ ਅੱਗੇ ਕੱਢਤਾ, ਜਾਂ ਸਾਡੇ ਵਰਗਿਆਂ ਨੇ ਪੜ੍ਹਿਆ ਅਤੇ ਪੜ੍ਹ ਕੇ ਸੁਣਾ ਛੱਡਿਆ ਅਤੇ ਮਨੋਰਥ ਹੋਇਆ ਵੀ ਚਾਰ ਦਮੜੇ ਆ ਜਾਣਗੇ। ਇਹ ਜੀਵਨ ਦਾ ਮਨੋਰਥ ਨਹੀਂ ਹੈ, ਸਤਸੰਗ ਦਾ ਇਹ ਮਨੋਰਥ ਨਹੀਂ ਹੈ। ਕਥਾ ਕਰਨ ਦਾ, ਕੀਰਤਨ ਕਰਨ ਦਾ ਅਤੇ ਸੁਣਨ ਦਾ ਮਨੋਰਥ ਹੈ ਕਿ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਸਮਝਾਉਣਾ। ਗੁਰ ਸ਼ਬਦ ਮਨ ਕੋ ਸਮਝਾਵੋ, ਗੁਰੂ ਦੇ ਸ਼ਬਦ ਰਾਹੀਂ ਮਨ ਦੇ ਤਾਂ ਹੀ ਸਮਝਾਇਆ ਜਾਏ। ਅਤੇ ਇੰਝ ਗੁਰਮੁਖ ਪਿਆਰੇ ਫਿਰ ਅੰਮ੍ਰਿਤ ਪੀਂਦੇ ਹਨ, ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ ਪਰਮੇਸ਼ੁਰ ਦਾ ਨਾਮ, ਇਸ ਨਾਮ ਅੰਮ੍ਰਿਤ ਨੂੰ ਉਹ ਪੀਂਦੇ ਹਨ, ਖੀਵੇ ਹੋ ਜਾਂਦੇ ਹਨ। ਫਿਰ ਛਾਸ਼, ਲੱਸੀ ਜਾਂ ਬਿੱਖ ਜ਼ਹਿਰ ਜਿਹੜੀ, ਇਹ ਨਹੀਂ ਫਿਰ ਪੀਂਦੇ। ਉਹ ਸਮਝ ਆ ਗਈ ਵੀ ਉਹ ਜ਼ਹਿਰ ਸੀ ਜਿਹੜੀ ਪਹਿਲਾਂ ਪੀ ਰਹੇ ਸਨ। ਇਹ ਗੁਰੂ ਦੇ ਸ਼ਬਦ ਰਾਹੀਂ ਨਾਮ ਦਾ ਰਸ ਪੀਣਾ, ਇਹ ਅੰਮ੍ਰਿਤ ਪੀਣਾ ਹੈ। ਮਹੱਲਾ ਤੀਜਾ, ਸਹਿਜੇ ਜਾਗੈ ਸਹਿਜੇ ਸੋਵੈ। ਤੀਜੇ ਪਾਤਸ਼ਾਹ ਅਗਲਾ ਸਲੋਕ ਉਚਾਰਦੇ ਨੇ ਵੀ ਜੋ ਗੁਰਮੁਖ ਹੈ ਸਹਿਜ ਵਿੱਚ ਚਲਾ ਗਿਆ। ਸਹਿਜ ਸ਼ਬਦ ਦੇ ਕਈ ਅਰਥ ਨੇ। ਸਹਿਜੇ ਸੁਤੇ ਸਿੱਧ, ਸੁਭਾਵਕ ਹੀ। ਸਹਿਜ ਦਾ ਅਰਥ ਹੈ ਮਾਨਸਿਕ ਅਡੋਲਤਾ ਵਾਲੀ ਅਵਸਥਾ। ਸਹਿਜ ਦਾ ਅਰਥ ਹੈ ਗਿਆਨ। ਸਹਿਜ ਦਾ ਅਰਥ ਹੈ ਚੌਥਾ ਪਦ ਇਤਿਆਦਿਕ। ਇਸ ਪ੍ਰਕਾਰ ਪ੍ਰਯਵਾਚੀ ਸ਼ਬਦ ਮੁੜ ਕੇ ਗੱਲ ਉੱਥੇ ਹੀ ਆਉਂਦੀ। ਹਜ਼ੂਰ ਨੇ ਕਿਹਾ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਜਿਹੜਾ ਸਾਡੇ ਅੰਦਰ ਸਹਿਮ ਹੈ, ਤੌਖਲਾ ਬਣਿਆ ਰਹਿੰਦਾ, ਸਮੇਂ ਸਮੇਂ 'ਤੇ ਡਰ ਵਿਆਪਦਾ ਨਾ, ਡਰ ਹਮੇਸ਼ਾ ਬਣਿਆ ਰਹਿੰਦਾ ਮਨ 'ਤੇ, ਮੇਰੇ 'ਤੇ ਕੋਈ ਵਾਰ ਨਾ ਕਰ ਦੇ, ਇੰਝ ਨਾ ਹੋ ਜਾਏ, ਇੰਝ ਨਾ ਹੋ ਜਾਏ, ਇੰਝ ਨਾ ਹੋ ਜਾਏ, ਇੰਝ ਤੌਖਲੇ ਛੋਟੇ ਛੋਟੇ ਡਰ ਬਣੇ ਰਹਿੰਦੇ। ਜੰਮਣ ਮਰਨ ਦਾ ਡਰ ਵੀ ਹੈ ਬੜਾ ਵੱਡਾ। ਇੱਥੇ ਭਗਤਾਂ ਵੀ ਮੰਨਿਆ ਵੀ ਇੱਕ ਦੁੱਖ ਰਾਮ ਰਾਏ ਕੱਟੋ ਮੇਰਾ, ਅਗੰਧ ਹੈ ਅਰ ਗਰਭ ਬਸੇਰਾ। ਕਰਮੀ ਕੇਵਲ ਕਰਮਾਂ ਦੁਆਰਾ ਸਹਿਜ ਨਹੀਂ ਪੈਦਾ ਹੁੰਦਾ, ਅਤੇ ਸਹਿਜ ਅਵਸਥਾ ਤੋਂ ਬਗੈਰ ਸੰਸਾ ਤੌਖਲਾ ਨਹੀਂ ਮਿਲਦਾ। ਸਹਿਜ ਐਸਾ ਗਿਆਨ ਅੰਦਰ ਪੈਦਾ ਹੁੰਦਾ ਹੈ ਕਿ ਸਰੀਰ ਨੂੰ ਆਪਣਾ ਰੂਪ ਨਹੀਂ ਫਿਰ ਉਹ ਗੁਰਮੁਖ ਮੰਨਦਾ। ਸਰੀਰ ਹੁਣੇ ਬਿਨਸ ਜਾਏ ਬਿਸ਼ੱਕ, ਫਿਰ ਡਰ ਕਾਹਦਾ। ਕਬੀਰ ਜੀ ਨੇ ਕਿਹਾ ਨਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਜਲਾਦ ਨੂੰ, ਹਾਕਮਾਂ ਨੂੰ ਕਹਿ ਰਹੇ ਸੀ ਕਬੀਰ ਜੀ ਵੀ ਹਾਥੀ ਮੇਰੇ 'ਤੇ ਛੱਡਿਆ ਹੋਇਆ, ਵੀ ਹਾਥੀ ਨੂੰ ਦਰੜ ਕੇ ਮਾਰ ਦੇ, ਕੀ ਕਰੋਗੇ ਡਰਾ ਕੇ ਮੇਰੇ ਸਰੀਰ ਨੂੰ, ਕਿਉਂਕਿ ਮਨ ਨਹੀਂ ਡਿੱਗਦਾ ਡੋਲਦਾ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ। ਸੁਰਤ ਪਰਮਾਤਮਾ ਦੇ ਚਰਨਾਂ ਕਮਲਾਂ 'ਚ ਸਮਾਈ ਹੋਈ ਹੈ, ਇੱਥੇ ਕੋਈ ਪ੍ਰਭਾਵ ਨਹੀਂ ਤੁਹਾਡੇ ਡਰ ਦਾ। ਕਬੀਰ ਹੈ ਅਸੀਂ ਅਵਸਥਾ ਵਾਲਾ। ਸੋ ਇਸ ਪ੍ਰਕਾਰ ਗੁਰਮੁਖ ਦੇ ਅੰਦਰ ਸਹਿਜ ਪੈਦਾ ਹੋਇਆ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਚੌਥੇ ਪਦ ਵਿੱਚ ਸਹਿਜ ਹੈ, ਉੱਥੇ ਜਾ ਕੇ ਕੋਈ ਤੌਖਲਾ ਨਹੀਂ, ਕੋਈ ਸਹਿਮ ਨਹੀਂ। ਗੁਰਮੁਖ ਸਹਿਜ ਅਵਸਥਾ ਵਿੱਚ ਹੈ। ਕਿਆ ਸਵਣਾ, ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਹਸ ਗਰਾਸਨਾ ਵਿਸਰੈ ਅਤੇ ਪੂਰੇ ਪੁਰਖ ਪ੍ਰਧਾਨ। ਉਹ ਜਾਗਦਾ ਨੇਤਰਾਂ ਕਰਕੇ ਸਰੀਰਕ ਤੌਰ 'ਤੇ ਤੁਰਿਆ ਫਿਰਦਾ, ਜਾਗਦਾ ਵੀ ਸਹਿਜ ਅਵਸਥਾ ਵਿੱਚ ਹੈ, ਅਤੇ ਗੁਰਮੁਖ ਸਰੀਰਕ ਤੌਰ 'ਤੇ ਜਦੋਂ ਸੌਂਦਾ ਉਦੋਂ ਵੀ ਸਹਿਜ ਅਵਸਥਾ ਵਿੱਚ ਹੈ। ਇਹ ਨਹੀਂ ਵੀ ਸੁੱਤਿਆਂ ਪਿਆਂ ਉਹਦੀ ਅਵਸਥਾ ਬਦਲ ਜਾਏਗੀ, ਨਹੀਂ। ਜਾਗਰਤ, ਸੁਪਨ, ਸੁਖੋਪਤ ਤਿੰਨ ਅਵਸਥਾ ਵਿੱਚ ਹੀ ਉਹ ਜਾਗ ਹੀ ਰਿਹਾ ਹੈ, ਭਾਵੇਂ ਸੁੱਤਾ ਪਿਆ, ਭਾਵੇਂ ਕਿਸ ਤਰ੍ਹਾਂ ਦੀ ਅਵਸਥਾ, ਸਰੀਰਕ ਤੌਰ 'ਤੇ ਅੰਦਰੋਂ ਜਾਗ ਰਿਹਾ। ਗੁਰਮੁਖ ਜਾਗੈ ਸੋਈ ਸਾਰ। ਕਈ ਜਾਗਤ ਸੋਵਤ ਬਹੁ ਪ੍ਰਕਾਰ, ਜਿਹਨੂੰ ਅਸੀਂ ਜਾਗਣਾ ਕਹਿੰਦੇ ਹਾਂ ਵੀ ਨੇਤਰ ਮੋਟੇ ਮੋਟੇ ਖੁੱਲ੍ਹੇ ਨੇ, ਬੰਦਾ ਤੁਰਿਆ ਫਿਰਦਾ, ਗੱਲਾਂ ਬਾਤਾਂ ਕਰਦਾ, ਜਾਗ ਰਿਹਾ। ਇਹਨੂੰ ਸਤਿਗੁਰੂ ਨੇ ਜਾਗਣਾ ਨਹੀਂ ਕਿਹਾ। ਹਜ਼ੂਰ ਕਹਿੰਦੇ ਹੋ ਸਕਦਾ ਜਾਗਦਾ ਹੀ ਸੁੱਤਾ ਹੋਵੇ, ਬਹੁਤੇ ਅਸੀਂ ਸੁੱਤੇ ਹੀ ਹੋਏ ਹਾਂ। ਆਸਾ ਵਿੱਚ ਸੁੱਤੇ ਕਈ ਲੋਈ, ਸੋ ਜਾਗੈ ਜਾਗਾਵੈ ਸੋਈ। ਕਿਹਾ ਹੈ ਹਜ਼ੂਰ ਕਹਿੰਦੇ ਨੇ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਇਹਨਾਂ ਨੇਤਰਾਂ ਨੂੰ ਨੀਂਦ ਆ ਗਈ ਸਮਝੋ, ਇਹ ਸੁੱਤੇ ਹੋਏ ਨੇ, ਜੋ ਬਗਾਨੇ ਰੂਪ ਦੇਖਦੇ ਹਨ, ਦ੍ਰਿਸ਼ਟੀ ਜਿਹਨਾਂ ਨੇਤਰਾਂ ਦੀ ਦ੍ਰਿਸ਼ਟੀ ਬਗਾਨਾ ਰੂਪ ਤੱਕਣ ਵਾਲੀ ਹੈ, ਵਿਕਾਰ ਦੀ ਭਾਵਨਾ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਿਆ ਚੁਗਲੀ ਦੀਆਂ ਵਿਚਾਰਾਂ ਸੁਣਨ ਵਿੱਚ ਜਿਹੜੇ ਕੰਨ ਤਤਪਰ ਰਹਿੰਦੇ ਹਨ, ਰੱਬ ਦਾ ਨਾਮ ਸੁਣਨ ਵੱਲੋਂ ਤਾਂ ਮੌਤ ਪੈ ਜਾਂਦੀ ਹੈ, ਥੱਕ ਜਾਂਦਾ, ਉਸੇ ਵੇਲੇ ਅੱਕ ਜਾਂਦਾ, ਇੱਥੇ ਨਹੀਂ ਸੁਣਨਾ ਪਸੰਦ। ਹੋਰ ਗੱਲਾਂ ਨਿੰਦਿਆ ਚੁਗਲੀ ਸੁਣਨ ਵਾਸਤੇ ਕੰਨ ਤਤਪਰ ਨੇ, ਮਹਾਰਾਜ ਕਹਿੰਦੇ ਉਹ ਵੀ ਸੁੱਤੇ ਹੀ ਹੋਏ ਨੇ। ਰਸਨਾ ਸੋਈ ਲੋਭ ਮਿੱਠਾ ਸਾਹ, ਮਿੱਠੇ ਪਦਾਰਥਾਂ ਦੇ ਸਵਾਦਾਂ 'ਚ, ਲੋਭ ਵਿੱਚ ਰਸਨਾ ਜੋ ਤਦਾਕਾਰ ਹੋ ਰਹੀ ਹੈ ਇਹ ਵੀ ਸੁੱਤੀ ਹੋਈ। ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੇ ਚਮਕਾਰਿਆਂ ਚਲਕਾਰਿਆਂ 'ਚ, ਮਾਇਆ ਦੀ ਚਮਕ ਦਮਕ ਵਿੱਚ। ਅਤੇ ਆਹ ਜਿਹੜਾ ਖਾਣਾ ਪੀਣਾ ਅਤੇ ਸੁਣਨਾ ਵੇਖਣਾ ਬੁਰਾ, ਇਹ ਵੀ ਮਨ ਹੀ ਕਰਦਾ ਸਭ ਕੁਛ। ਕੰਨਾਂ ਦੁਆਰਾ ਵੀ ਮਨ ਹੀ ਸੁਣ ਕੇ ਖੁਸ਼ ਹੁੰਦਾ, ਗੰਦ ਮੰਦ ਗੰਧਣ ਵੈਣ ਦਿੰਦੇ ਆ, ਚੁਗਲੀ ਝੂਠ ਤੂਫਾਨ ਦੁਨੀਆਂ ਦੀਆਂ ਗੱਲਾਂ, ਅਤੇ ਰੱਬ ਦਾ ਨਾਮ ਸੁਣਨ ਵੱਲੋਂ ਮੌਤ ਪੈਂਦੀ, ਮੰਨਦਾ ਹੀ ਹੈ ਨਾ। ਇਹ ਮਨ ਹੀ ਕੰਨਾਂ ਦੁਆਰਾ ਸੁਣਦਾ, ਮਨ ਹੀ ਅੱਖਾਂ ਨਾਲ ਵੇਖਦਾ, ਮਨ ਹੀ ਬੁਲਾਉਂਦਾ ਜ਼ਬਾਨ ਨੂੰ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੈ, ਸਾਬਤ ਵਸਤ ਉਹ ਆਪਣੀ ਲਹਿ। ਸਾਬਤ ਵਸਤ ਆਤਮਾ ਦਾ ਗਿਆਨ, ਗੁਰਮੁਖ ਸਹਿਜੇ ਜਾਗੈ ਸਹਿਜੇ ਸੋਵੈ, ਸਹਿਜ ਅਵਸਥਾ ਵਿੱਚ ਹੀ ਸਰੀਰਕ ਤੌਰ 'ਤੇ ਸੌਂਦਾ ਹੈ। ਗੁਰਮੁਖ ਅਣਦਿਨ ਉਸਤਤ ਹੋਵੈ, ਗੁਰਮੁਖ ਦੇ ਹਿਰਦੇ 'ਚ ਰਾਤ ਦਿਨ ਪਰਮਾਤਮਾ ਦੀ ਹੀ ਉਸਤਤ ਹੋ ਰਹੀ ਹੈ। ਗੁਰਮੁਖ ਪਿਆਰਾ ਸਰੀਰਾਂ ਦੀ ਉਸਤਤ ਨਹੀਂ ਕਰਦਾ ਵੀ ਕਿਸੇ ਕੋਲੋਂ ਚਾਰ ਦਮੜੇ ਮਿਲਣਗੇ ਉਹਦੀ ਖੁਸ਼ਾਮਦ ਕਰਨ ਲੱਗ ਪਏ। ਝੂਠ ਹੀ ਬੋਲੀ ਜਾਂਦੇ ਲੋਕ, ਐਵੇਂ ਝੂਠੀਆਂ ਹੀ ਉਸਤਤਾਂ ਬੜਾਮੜਾ ਕਰੀ ਜਾਂਦੇ ਨੇ। ਜਿਵੇਂ ਇੱਕ ਵਾਰੀ ਪੰਜਾਬ 'ਚ ਚੋਣ ਹੋਈ ਸੀ ਅਤੇ ਇੱਕ ਕਵੀਸ਼ਰੀ ਜਥਾ ਖਰੀਦ ਲਿਆ ਕਾਂਗਰਸ ਵਾਲਿਆਂ ਨੇ, ਇੱਕ ਅਕਾਲੀਆਂ ਨੇ, ਅਤੇ ਟੈਲੀਵਿਜ਼ਨ 'ਤੇ ਰੋਜ਼ ਉਹਨਾਂ ਦੀ ਕਵਿਤਾ ਆਇਆ ਕਰੇ, ਕੇਸਰੀ ਦਸਤਾਰਾਂ ਵਧੀਆਂ ਕਿਰਪਾਨਾਂ ਪਾਈਆਂ ਹੋਈਆਂ, ਅਤੇ ਉਹ ਉਹਨਾਂ ਦੋਵਾਂ ਦੇ ਸੋਹਲੇ ਗਾਈ ਜਾਣ। ਮੈਂ ਕਿਹਾ ਵੀ ਵੇਖੋ ਮਾਇਆ ਕੀ ਕਰਾਉਂਦੀ ਹੈ। ਸੋ ਇਸ ਪ੍ਰਕਾਰ ਬੰਦਿਆਂ ਦੀ ਉਸਤਤ ਕਰੀ ਜਾਂਦਾ ਮਨੁੱਖ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਨਹੀਂ। ਨਾ ਕਿਸੇ ਦੀ ਉਸਤਤ, ਨਾ ਕਿਸੇ ਦੀ ਨਿੰਦਿਆ, ਨਿੰਦਿਆ ਆਪਣੀ ਕਰਾ ਕੇ ਖੁਸ਼ ਹੋਵੇ ਅਤੇ ਉਸਤਤ ਕਰੇ ਵਾਹਿਗੁਰੂ ਦੀ। ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨ ਯੋਗ, ਜਿਹਦੇ ਵਿੱਚ ਕੋਈ ਦੋਸ਼ ਨਹੀਂ, ਕੋਈ ਵਿਕਾਰ ਨਹੀਂ, ਕੋਈ ਔਗਣ ਨਹੀਂ, ਕੋਈ ਊਣਤਾਈ ਨਹੀਂ, ਕੋਈ ਮੈਲ ਨਹੀਂ। ਉਸਤਤ ਹੀ ਉਸਤਤ ਕਰਨ ਦੇ ਯੋਗ ਹੈ ਵਾਹਿਗੁਰੂ। ਤਾਂ ਹੀ ਹਜ਼ੂਰ ਨੇ ਕਿਹਾ ਉਸੇ ਦੀ ਸਿਫਤ ਕਰੋ, ਤੇਰੀ ਸਿਫਤ ਸਵਾਲੇ ਉਹ ਸਰੂਪ ਹੈ ਜਿਨ ਕੀਤੀ ਤਿਸ ਪਾਰ ਲੰਘਾਈ। ਗੁਰਮੁਖ ਅਨਦਿਨ ਉਸਤਤ ਹੋਵੇ, ਉਸਤਤ ਕਰਦਾ ਰੱਬ ਦਾ ਪਿਆਰਾ, ਉਹਦੇ ਹਿਰਦੇ 'ਚ ਹਮੇਸ਼ਾ ਦਿਨੇ ਰਾਤ ਵਾਹਿਗੁਰੂ ਦੀ ਵਡਿਆਈ ਉਸਤਤ ਹੀ ਹੁੰਦੀ ਰਹਿੰਦੀ। ਮਨਮੁਖ ਭਰਮ ਹੈ, ਸਹਿਸਾ ਹੋਵੇ, ਮਨਮੁਖ ਦੇ ਅੰਦਰ ਸਹਿਜ ਨਹੀਂ ਨਾ ਪੈਦਾ ਹੋਇਆ, ਗੁਰੂ ਦੇ ਸ਼ਬਦ ਨਾਲ ਨਹੀਂ ਜੁੜਿਆ, ਮਨਮੁਖ ਦਿਨੇ ਰਾਤ ਭਰਮਦਾ ਫਿਰਦਾ, ਭਟਕਦਾ ਫਿਰਦਾ, ਜਿਵੇਂ ਸੂਰਜ ਚੜ੍ਹੇ ਅਤੇ ਉੱਲੂ ਅੰਨਾ ਹੋ ਜਾਂਦਾ, ਕੰਧਾਂ ਨਾਲ ਵੱਜਦਾ ਫਿਰਦਾ, ਇਸ ਕਰਕੇ ਉੱਲੂ ਦਿਨ ਵੇਲੇ ਨਹੀਂ ਦਿਖਾਈ ਦਿੰਦੇ। ਇੱਕ ਉੱਲੂ ਐਸਾ ਜੀਵ ਰੱਬ ਨੇ ਪੈਦਾ ਕੀਤਾ ਵੀ ਸੂਰਜ ਚੜ੍ਹਨ ਵੇਲੇ ਦਿਨ ਚੜ੍ਹਨ ਨਾਲ ਉਹ ਅੰਨਾ ਹੁੰਦਾ, ਉਹਨੂੰ ਦਿਸਣੋਂ ਬੰਦ ਹੋ ਜਾਂਦਾ। ਇਸ ਪ੍ਰਕਾਰ ਹੀ ਭਾਈ ਗੁਰਦਾਸ ਨੇ ਮਨਮੁਖ ਨੂੰ ਉੱਲੂਆਂ ਨਾਲ ਤਸ਼ਬੀਹ ਦਿੱਤੀ ਹੈ। ਅਤੇ ਇੱਥੇ ਵੀ ਹਜ਼ੂਰ ਕਹਿ ਰਹੇ ਨੇ, ਮਨਮੁਖ ਭਰਮੈ ਸਹਿਸਾ ਹੋਵੇ, ਉਹਦੇ ਅੰਦਰ ਸਹਿਮ ਹੀ ਸਹਿਮ, ਤੌਖਲੇ ਹੀ ਤੌਖਲੇ, ਅੰਤਰ ਚਿੰਤਾ ਨੀਂਦ ਨਾ ਸੋਵੇ। ਅੰਦਰ ਚਿੰਤਾ ਹੈ ਅਤੇ ਗੂੜੀ ਨੀਂਦ ਵਿੱਚ ਨਹੀਂ ਸੌਂਦਾ, ਤਾਂ ਹੀ ਦਵਾਈਆਂ ਟੀਕੇ ਲਾ ਲਾ ਸੌਂਦੇ ਆ ਬੜੇ ਬੜੇ ਅਮੀਰ ਬੰਦੇ, ਨੀਂਦ ਨਹੀਂ ਆਉਂਦੀ, ਚਿੰਤਾ ਗ੍ਰਸਤ ਰਹਿੰਦੇ, ਕਿਉਂਕਿ ਸੰਸਾਰ ਨੂੰ ਸੱਚਾ ਮੰਨਿਆ ਅਤੇ ਜਿਨ੍ਹਾਂ ਚੀਜ਼ਾਂ ਨਾਲ ਲਗਾ ਉਹਨਾਂ ਚੀਜ਼ਾਂ ਵਿੱਚੋਂ ਕੋਈ ਵਿਛੜਦੀ ਦਿਸੇ ਅਤੇ ਉਸੇ ਵੇਲੇ ਗਮਰੁੱਠ ਹੋ ਜਾਂਦਾ ਮਨ। ਨੀਂਦ ਨਾ ਸੋਵੈ, ਸੁਖਦਾਈ ਨੀਂਦ ਵਿੱਚ ਮਨਮੁੱਖ ਨਹੀਂ ਸੌਂਦਾ। ਗਿਆਨੀ ਜੱਗ ਹੈ ਸਵੈ ਸੁਭਾਏ, ਗਿਆਨਵਾਨ ਪੁਰਸ਼ ਜਾਗਦੇ ਹਨ ਮਾਨਸਿਕ ਤੌਰ 'ਤੇ ਅਤੇ ਸੌਂਦੇ ਵੀ ਸ੍ਰੇਸ਼ਠ ਪ੍ਰੇਮ ਦੇ ਸਹਿਤ ਹੋ ਕੇ, ਵਾਹਿਗੁਰੂ ਦੇ ਪ੍ਰੇਮ ਵਿੱਚ ਲੀਨ ਹੋਏ, ਸਹਿਜ ਸੁਭਾਵਕ ਹੀ ਸੌਂਦਾ ਹੈ ਗੁਰਮੁਖ ਪਿਆਰਾ। ਨਾਨਕ ਨਾਮ ਰੱਤਿਆਂ ਬਲ ਜਾ, ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਗੁਰੂ ਅਮਰਦਾਸ ਕਹਿੰਦੇ, ਉਹਨਾਂ ਤੋਂ ਬਲਿਹਾਰ ਜਾਈਏ ਅਸੀਂ। ਕਿਸੇ ਰਾਜੇ ਮਹਾਰਾਜੇ ਦੀ, ਕਿਸੇ ਵਿਦਵਾਨ ਦੀ ਉਸਤਤ ਨਹੀਂ ਹਜ਼ੂਰ ਨੇ ਕੀਤੀ, ਨਾਮ ਰੱਤਿਆਂ ਤੋਂ ਬਲਿਹਾਰ ਜਾਈਏ। ਕਹਿੰਦੇ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰੱਤਿਆ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਅਸਲ ਵਿੱਚ ਪਰਮਾਤਮਾ ਦੇ ਨਾਮ ਦਾ ਧਿਆਨ ਹੀ ਉਹਨਾਂ ਨੂੰ ਪ੍ਰਾਪਤ ਹੁੰਦਾ ਜੋ ਹਰੀ ਦੇ ਨਾਮ ਰੰਗ ਵਿੱਚ ਰੱਤੇ ਗਏ, ਜਿਨ੍ਹਾਂ ਦੇ ਮਨ ਨੂੰ ਰੰਗ ਲੱਗ ਗਿਆ, ਸਮਝ ਆ ਗਈ, ਨਾਮ ਚੰਗਾ ਲੱਗਾ, ਪ੍ਰੇਮ ਬਣ ਗਿਆ, ਉਹ ਫਿਰ ਧਿਆਉਂਦੇ, ਮਤਲਬ ਮਾਨਸਿਕ ਤੌਰ 'ਤੇ ਸਿਮਰਦੇ ਵੀ ਉਹੀ ਨੇ ਦਿਨੇ ਰਾਤ। ਹਰ ਇੱਕ ਧਿਆਵਹਿ ਇੱਕ, ਇੱਕੋ ਹਰ ਸਤਿਆ, ਜਿਹੜਾ ਹਰੀ ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਇੱਕੋ ਇੱਕ ਹੈ, ਉਸ ਇੱਕ ਨੂੰ ਧਿਆਉਂਦੇ ਨੇ। ਇੱਕ ਦੀ ਹੀ ਸਾਰੀ ਸੱਤਿਆ ਵਰਤ ਰਹੀ ਹੈ ਤਾਕਤ, ਅਤੇ ਸੱਤਿਆ ਦਾ ਅਰਥ ਹੈ ਸੱਤ ਸਰੂਪ, ਪਰਮਾਤਮਾ ਜੋ ਇੱਕੋ ਸੱਤ ਹੈ ਉਸ ਨੂੰ ਧਿਆਉਂਦੇ ਨੇ। ਹਰ ਇੱਕੋ ਵਰਤੈ ਇੱਕ, ਹਰੀ ਪਹਿਲਾਂ ਵੀ ਇੱਕ ਸੀ ਜਦੋਂ ਸ੍ਰਿਸ਼ਟੀ ਨਹੀਂ ਸੀ ਰਚੀ, ਹੁਣ ਸ੍ਰਿਸ਼ਟੀ ਰਚ ਦਿੱਤੀ ਅਤੇ ਵਿੱਚ ਵੀ ਇੱਕੋ ਹੀ ਵਰਤ ਰਿਹਾ, ਇੱਕੋ ਉਤਪੱਤਿਆ, ਇੱਕੋ ਤੋਂ ਹੀ ਸਾਰੀ ਉਤਪਤੀ ਹੋਈ ਹੈ। ਜੋ ਹਰ ਨਾਮ ਧਿਆਵਹਿ ਤਿੰਨ ਡਰ ਸੱਟ ਘੱਤਿਆ, ਬਹੁ ਵਚਨ ਹੈ, ਜੋ ਇੱਕ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਹਨ, ਉਹਨਾਂ ਨੇ ਆਪਣੇ ਹਿਰਦੇ ਵਿੱਚੋਂ ਸਾਰੇ ਡਰ ਸੱਟ ਘੱਤੇ, ਪਰੇ ਸੁੱਟ ਦਿੱਤੇ ਨੇ। ਸੰਤ ਅਧਰ ਸਿੰਘ ਮਸਤੂਆਣੇ ਵਾਲੇ ਇੱਕ ਵਾਰੀ ਅੱਧੀ ਰਾਤ ਨਾਲ ਉੱਠ ਕੇ ਤੁਰ ਪਏ, ਸੇਵਕ ਨਾਲ ਸੀ ਅਤੇ ਅੱਗੇ ਕੁਛ ਵੇਖਿਆ ਅਤੇ ਸੇਵਕ ਡਰ ਗਿਆ, ਘਗਿਆ ਕੇ ਉਹਨਾਂ ਨੂੰ ਜਫਾ ਮਾਰ ਲਿਆ। ਉਹ ਅਡੋਲ ਖੜ੍ਹੇ, ਕਹਿੰਦੇ ਕੀ ਗੱਲ ਹੋਈ ਪ੍ਰੇਮੀਆਂ? ਕਹਿਣ ਲੱਗਾ ਜੀ ਅਗਲੇ ਪਾਸੇ ਸੱਪ ਬੜਾ ਵੱਡਾ ਖਾ ਜਾਏਗਾ, ਰੁਕ ਜਾਓ ਮਹਾਂਪੁਰਸ਼ੋ। ਕਹਿਣ ਲੱਗੇ ਨਹੀਂ ਪ੍ਰੇਮੀਆਂ, ਜਦੋਂ ਤੱਕ ਸਰੀਰ ਦੀ ਉਮਰ ਨਹੀਂ ਪੂਰੀ ਹੁੰਦੀ ਕਾਲ ਵੀ ਰੱਖਿਆ ਕਰਦਾ, ਤੂੰ ਫਿਕਰ ਨਾ ਕਰ। ਅਜੇ ਸਾਡੀ ਉਮਰ ਨਹੀਂ ਪੂਰੀ ਹੋਈ, ਇਹ ਸੱਪ ਨੇ ਨਹੀਂ ਸਾਨੂੰ ਖਾਣਾ। ਔਰ ਸੱਪ ਨੇ ਫੰਨ ਹੇਠਾਂ ਸੁੱਟ ਦਿੱਤੀ, ਨਮਸਕਾਰ ਕਰਕੇ ਚਲਿਆ ਗਿਆ। ਇਸ ਪ੍ਰਕਾਰ ਉਹਨਾਂ ਦੇ ਅੰਦਰ ਡਰ ਨਹੀਂ ਕਿਸੇ ਤਰ੍ਹਾਂ ਦਾ ਰਹਿ ਜਾਂਦਾ, ਕੋਈ ਤੌਖਲਾ ਨਹੀਂ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ, ਜਿਨ੍ਹਾਂ ਦੇ ਤਾਈਂ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਗੁਰੂ ਮਹਾਰਾਜ ਨਾਲ ਮਿਲਾਇਆ ਅਤੇ ਗੁਰੂ ਦੀ ਮੱਤ ਉਹਨਾਂ ਨੂੰ ਪ੍ਰਾਪਤ ਹੋ ਗਈ। ਮਤਲਬ ਗੁਰੂ ਦੀ ਮੱਤ ਅਕਾਲ ਪੁਰਖ ਨੇ ਬਖਸ਼ੀ ਨਾ, ਅਕਾਲ ਪੁਰਖ ਨੇ ਸਬੱਬ ਬਣਾਉਣਤਾ, ਪੂਰਵਲੇ ਜਨਮਾਂ ਦੇ ਕਰਮਾਂ ਦੇ ਪ੍ਰੇਰਿਆ ਹੋਇਆ ਵਾਹਿਗੁਰੂ ਨੇ ਪੂਰੇ ਗੁਰੂ ਨਾਲ ਮਿਲਾਇਆ ਅਤੇ ਉਹਨਾਂ ਨੂੰ ਗੁਰ ਦੀ ਮੱਤ, ਗੁਰੂ ਦੀ ਮੱਤ ਸਿੱਖਿਆ। ਹਜ਼ੂਰ ਨੇ ਕਿਹਾ ਮਨ ਕੀ ਮੱਤ ਤਿਆਗੋ ਹਰਜਨ, ਇਹਾ ਬਾਤ ਕਠੈਨੀ, ਅਨਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਮਨ ਦੀ ਮੱਤ ਛੱਡਣਾ ਹੀ ਔਖਾ ਕੰਮ ਹੈ, ਮਨ ਦੀ ਮੱਤ ਨਹੀਂ ਜੀਵ ਛੱਡਦਾ, ਮਰਜ਼ੀ ਆਪਣੀ ਕਰਦਾ। ਇਸ ਕਰਕੇ ਮਨ ਦੀ ਮੱਤ ਤਿਆਗਣੀ ਅਤੇ ਗੁਰੂ ਦੀ ਮੱਤ ਲੈਣੀ, ਇਹ ਵਾਹਿਗੁਰੂ ਦੀ ਬਖਸ਼ਿਸ਼ ਹੈ। ਅਤੇ ਜਿਨ੍ਹਾਂ 'ਤੇ ਹੋਈ ਉਹ ਬਣ ਗਏ ਗੁਰਮੁਖ, ਉਹਨਾਂ ਨੇ ਅਸਲ ਮਹਿਨਿਆਂ 'ਚ ਹਰੀ ਪਰਮਾਤਮਾ ਨੂੰ ਜਪਿਆ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਮਨਮੁਖਤਾਈ ਅਤੇ ਗੁਰਮੁਖਤਾਈ ਦੋਵੇਂ ਪੱਖ ਵਿਖਾਏ ਹਨ ਸਤਿਗੁਰੂ ਮਹਾਰਾਜ ਨੇ। ਸਲੋਕ ਗੁਰੂ ਅਮਰਦਾਸ ਮਹਾਰਾਜ ਦੇ ਉਚਾਰੇ ਹਨ ਦੋਵੇਂ, ਅਤੇ ਪੌੜੀ ਵਿੱਚ ਗੁਰੂ ਰਾਮਦਾਸ ਦਾਤਾ ਜੀ ਦਾ ਉਪਦੇਸ਼ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਗੁਰੂ ਕੀ ਸੰਗਤ ਨੇ ਸਭ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।